ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ, ਘਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਚਰਨ ਕਮਲ ਸਰਨਾਏ ਨਾਰਾਇਣ, ਦੀਨਾ ਨਾਥ ਭਗਤ ਪਰਾਇਣ। ਚਰਨ ਕਮਲ ਸਰਨਾਏ ਨਾਰਾਇਣ, ਦੀਨਾ ਨਾਥ ਭਗਤ ਪਰਾਇਣ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ ਅੰਤਰਜਾਮੀ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਵੀ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਆਪਾਂ ਤਮਾਮ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਦੇ ਮੁਬਾਰਕਬਾਦ ਚਰਨ ਕਵਲਾਂ ਦੇ ਨਾਲ ਜੋੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾ, ਘਰ ਤੀਜਾ।
ਸੂਹੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਨਾਲ ਸਤਿਗੁਰੂ ਪਾਤਸ਼ਾਹ ਨੇ ਬਚਨ ਲਿਖੇ ਨੇ ਘਰ ਤੀਜਾ। ਜਦੋਂ ਇਸ ਪਾਵਨ ਸ਼ਬਦ ਦਾ ਕੋਈ ਰਾਗੀ ਸਿੰਘ ਗਾਇਨ ਕਰਨਗੇ ਤਾਂ ਤੀਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਤੀਸਰੇ ਘਰ ਤਾਲ ਵਿੱਚ ਸੂਹੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਹ ਸ਼ਬਦ ਆਰੰਭ ਹੋ ਰਿਹਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਨੇ ਇੱਥੇ ਜਿਹੜਾ ਇਹ ਮੰਗਲ ਕੀਤਾ ਹੈ ਇਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਕਿਸੇ ਵਸਤੂ ਦਾ ਨਿਰਦੇਸ਼ ਨਿਰਣਾ ਹੋ ਜਾਣਾ ਵੀ ਵਸਤੂ ਕੀ ਹੈ, ਉਹਦਾ ਰੰਗ ਰੂਪ ਕੀ ਹੈ, ਵਸਤੂ ਦਾ ਕਿਰਿਆ ਕਰਮ ਕੀ ਹੈ, ਜਿਸ ਵਿੱਚ ਸਾਰਾ ਨਿਰਣਾ ਹੋਵੇ ਉਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਸਤਿਗੁਰੂ ਪਾਤਸ਼ਾਹ ਨੇ ਇੱਥੇ ਜਿਹੜਾ ਇਹ ਮੰਗਲ ਕੀਤਾ ਹੈ ਇੱਕ ਓਅੰਕਾਰ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇੱਕ ਹੈ, ਜਿਸ ਨੂੰ ਸਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ। ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਜਿੰਨੇ ਜੀਵਾਂ ਦੇ ਸਰੀਰ ਦੇਹਾਂ ਬਣਾਈਆਂ ਪਰਮੇਸ਼ਰ ਨੇ, ਉਹ ਸਾਰੀਆਂ ਦੇਹਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਆਪ ਪ੍ਰਕਾਸ਼ਵਾਨ ਹੋ ਕੇ ਚੇਤਨ ਸੱਤਾ ਦੇ ਦੁਆਰਾ ਜੋਤ ਪ੍ਰਕਾਸ਼ਦਾ ਹੈ। ਸਤ ਕਹੀਏ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਰੂਪ ਹੈ। ਐਸੇ ਇੱਕ ਓਅੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਮਿਥਨ ਮੋਹ ਅਗਨ ਸੋਕ ਸਾਗਰ।
ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਪਰਮਾਤਮਾ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਨ ਦਾ ਢੰਗ ਸਿਖਾ ਰਹੇ ਨੇ ਕਿ ਕਿਵੇਂ ਅਰਦਾਸ ਕਰਨੀ ਹੈ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ। ਸਤਿਗੁਰੂ ਕਹਿੰਦੇ ਮਿਥਨ ਮੋਹ ਅਗਨ ਸੋਕ ਸਾਗਰ। ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਦੁਨੀਆਂ ਹੈ, ਸੰਸਾਰ ਹੈ, ਇਹ ਸਾਰੇ ਮਿਥਿਆ ਹਨ। ਸੰਸਾਰ ਨੂੰ ਝੂਠਾ ਵੀ ਨਹੀਂ ਕਹਿ ਸਕਦੇ, ਸੰਸਾਰ ਨੂੰ ਸੱਚਾ ਵੀ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਜੀ ਨੇ ਬਚਨ ਅੰਕਿਤ ਕੀਤੇ ਗੁਰਬਾਣੀ ਅੰਦਰ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ। ਇਹ ਜਿਹੜੀ ਕੋਠੜੀ ਸੰਸਾਰ ਹੈ, ਦੁਨੀਆਂ ਜਗਤ ਹੈ, ਇਹ ਸੱਚੀ ਕੋਠੜੀ ਨਹੀਂ, ਸੱਚੇ ਦੀ ਬਣਾਈ ਹੋਈ ਹੈ। ਸਾਚੇ ਕੋ ਬਣਾਇਓ ਤਾਂ ਤੇ ਸਾਚੋ ਹੀ ਸੁਹਾਇਓ ਹੈ। ਸੱਚੇ ਪਰਮਾਤਮਾ ਨੇ ਬਣਾਈ ਤੇ ਤਾਂ ਸਾਨੂੰ ਇਹ ਸੱਚੀ ਲੱਗਦੀ ਹੈ। ਸੱਚੀ ਵਸਤੂ ਜੀਵ ਦੇ ਨਾਲ ਸਦਾ ਵਾਸਤੇ ਨਿਭਦੀ ਹੈ, ਸੰਸਾਰ ਕਦੇ ਨਾਲ ਨਹੀਂ ਨਿਭਿਆ। ਸੰਸਾਰ ਨੂੰ ਝੂਠਾ ਵੀ ਨਹੀਂ ਕਹਿ ਸਕਦੇ, ਝੂਠੀ ਵਸਤੂ ਦਿਸਦੀ ਨਹੀਂ, ਇਹ ਸਾਹਮਣੇ ਦਿਸ ਰਹੀ ਹੈ। ਦੁਨੀਆਂ ਦੇ ਪਦਾਰਥ ਸੱਚੇ ਨਹੀਂ ਹਨ, ਇਹ ਨਾਲ ਨਹੀਂ ਤੁਰਦੇ। ਦੁਨੀਆਂ ਦੇ ਪਦਾਰਥ ਝੂਠੇ ਵੀ ਨਹੀਂ ਹਨ, ਇਹ ਸਾਹਮਣੇ ਦਿਸੀ ਜਾਂਦੇ ਨੇ। ਜਿਹੜੀ ਵਸਤੂ ਦਿਸਦੀ ਹੋਵੇ, ਪਕੜ ਵਿੱਚ ਨਾ ਆਵੇ, ਜੀਵ ਦੇ ਨਾਲ ਨਾ ਚੱਲਣੀ ਕਰੇ, ਉਹਨੂੰ ਮਿਥਿਆ ਵਸਤੂ ਕਹਿੰਦੇ ਨੇ। ਜਿਵੇਂ ਜੇਠ ਹਾੜ੍ਹ ਦਾ ਮਹੀਨਾ, ਲੂਆਂ ਵਗਦੀਆਂ ਨੇ, ਮਨੁੱਖ ਸੜਕ ਤੇ ਤੁਰਿਆ ਜਾਂਦਾ, ਕੁਝ ਮੀਲਾਂ ਤੇ ਅੱਗੇ ਇੰਜ ਲੱਗਦਾ ਵੀ ਪਾਣੀ ਵਗ ਰਿਹਾ ਹੈ। ਉਹ ਲੂਆਂ ਦਾ ਭੁਲੇਖਾ ਪਾਣੀ ਦਾ ਪੈਂਦਾ ਹੈ, ਜਦੋਂ ਅੱਗੇ ਜਾਂਦਾ ਤੇ ਉਹ ਹੋਰ ਅੱਗੇ ਪ੍ਰਤੀਤ ਹੋਣ ਲੱਗ ਜਾਂਦਾ। ਇਉਂ ਮਾਰੂਥਲ ਦੇ ਇਲਾਕੇ ਵਿੱਚ ਜਿਹੜੇ ਹਰਨ ਹਨ, ਪਾਣੀ ਦੀ ਪਿਆਸ ਦੇ ਬਦਲੇ ਆਪਣੀ ਜਿੰਦ ਜਾਨ ਗਵਾ ਦਿੰਦੇ ਨੇ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜੋ ਵੀ ਕੁਝ ਦਿਸ ਰਿਹਾ ਪਦਾਰਥ ਦਿਸਦੇ ਨੇ, ਜੀਵ ਨੂੰ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਦਿਸਦੇ ਨੇ, ਇਹ ਸਾਰੇ ਭਾਈ ਮਿਥਿਆ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਿਥਨ ਮੋਹ, ਇਹ ਜਿਹੜਾ ਮਿਥਿਆ ਸੰਸਾਰ ਹੈ ਇਹਦਾ ਬੰਦਾ ਮੋਹ ਕਰੀ ਜਾਂਦਾ। ਮੈਂ ਨਾ ਮਰੋ, ਮਰਬੋ ਸੰਸਾਰ, ਮੈਂ ਸਦਾ ਲਈ ਦੁਨੀਆਂ ਵਿੱਚ ਰਹਾਂ। ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਜੀਵ ਦੇ ਇਹ ਵੀ ਮਿਥਿਆ ਹਨ, ਦਿਸਦੇ ਨੇ, ਸਾਥ ਕਿਸੇ ਨੇ ਨਾਲ ਨਹੀਂ ਜਾਣਾ ਹੈ, ਉਹਨਾਂ ਦੇ ਮੋਹ ਵਿੱਚ ਖਚਿਤ ਹੋਇਆ ਪਿਆ। ਮਿਥਿਆ ਦਿਸਣ ਵਾਲਾ ਜਿਹੜਾ ਸਰੀਰ ਹੈ ਬੰਦੇ ਦਾ, ਆਪਣਾ ਸਰੀਰ ਦੀ ਪੋਚਾ ਪਾਚੀ ਵਿੱਚ ਲੱਗਿਆ ਹੋਇਆ ਕਿ ਮੇਰਾ ਆਪਣਾ ਸਰੀਰ ਹੈ, ਜਨਮ ਦੇ ਵੇਲੇ ਤੈਨੂੰ ਮਿਲਿਆ ਸੀ, ਨਾਲ ਲੈ ਕੇ ਆਇਆ ਸੀ, ਜਾਂਦਾ ਹੋਇਆ ਸਰੀਰ ਵੀ ਛੱਡ ਜਾਂਦਾ। ਇਹ ਸਰੀਰਾਂ ਦਾ ਮੋਹ ਵੀ ਜਿਹੜਾ ਸਾਧ ਸੰਗਤ ਜੀ ਮਿਥਿਆ ਹੈ, ਇਹਨਾਂ ਸਰੀਰਾਂ ਦੇ ਮੋਹ ਵਿੱਚ ਜੀਵ ਲੱਗਿਆ ਹੋਇਆ, ਪਦਾਰਥਾਂ ਦੇ ਮਿਥਿਆ ਉਹਨਾਂ ਵਿੱਚ ਮੋਹ ਪਾਈ ਬੈਠਾ, ਜਿਹੜਾ ਮਿਥਿਆ ਸੰਸਾਰ ਉਹਦੇ ਵਿੱਚ ਮੋਹ ਕਰੀ ਜਾਂਦਾ ਹੈ। ਅਗਨ ਸੋਕ ਸਾਗਰ, ਤੇ ਫਿਰ ਇਹ ਜਿਹੜਾ ਸੰਸਾਰ ਹੈ ਕਿਸ ਤਰ੍ਹਾਂ ਦਾ ਹੈ, ਸੋਕ ਨਾਮ ਹੈ ਦੁੱਖਾਂ ਦੀ, ਅਗਨੀ ਦਾ ਸਾਗਰ ਇਹ ਸਮੁੰਦਰ ਹੈ। ਤੇ ਜਿਸ ਪ੍ਰਕਾਰ ਕੋਈ ਤੇਲ ਦਾ ਸਮੁੰਦਰ ਹੋਵੇ, ਉਹਨੂੰ ਅੱਗ ਲੱਗ ਜਾਵੇ, ਉਹਦੇ ਵਿੱਚ ਪਾਰ ਕਿਵੇਂ ਹੋਇਆ ਜਾ ਸਕਦਾ, ਬੜਾ ਮੁਸ਼ਕਲ ਹੈ। ਇਹ ਜਿਹੜਾ ਸੰਸਾਰ ਹੈ ਸਾਧ ਸੰਗਤ ਜੀ, ਇਸ ਦੇ ਅੰਦਰ ਜਿੰਨੀ ਵੀ ਸੋਕ ਦੁੱਖਾਂ ਦੀ ਅਗਨੀ, ਬੰਦਾ ਦੁਖੀ ਕਿਉਂ, ਮੋਹ ਕਰਕੇ ਹੈ। ਜੇ ਮੋਹ ਨਾ ਹੋਵੇਗਾ ਤੇ ਦੁੱਖ ਲੱਗਦਾ ਹੀ ਨਹੀਂ ਕਦੇ ਜੀਵ ਨੂੰ। ਸੰਬੰਧੀਆਂ ਨਾਲ ਮੋਹ ਪੈ ਗਏ, ਸੰਬੰਧੀ ਚੜ੍ਹਾਈ ਕਰ ਜਾਵੇ ਤੇ ਬੰਦਾ ਬੜਾ ਦੁਖੀ ਹੁੰਦਾ, ਦਿਮਾਗ ਵਿੱਚ ਵੀ ਫਰਕ ਪਾ ਲੈਂਦਾ। ਪਦਾਰਥਾਂ ਵਿੱਚ ਮੋਹ ਕੀਤਾ ਹੈ ਤੇ ਜਦੋਂ ਪਦਾਰਥ ਹੱਥੋਂ ਨਿਕਲ ਜਾਂਦੇ ਤੇ ਬੰਦਾ ਕੰਧਾਂ ਵਿੱਚ ਟੱਕਰਾਂ ਮਾਰ ਕੇ ਪਾਗਲ ਹੋ ਜਾਂਦਾ। ਮੋਹ ਕਰਕੇ ਹੀ ਸਾਰੇ ਦੁੱਖ ਨੇ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਹੜਾ ਸੰਸਾਰ ਦਾ, ਸੰਬੰਧੀਆਂ ਦਾ, ਸਰੀਰਾਂ ਦਾ ਐਸਾ ਮਿਥਿਆ ਮੋਹ ਤੂੰ ਆਪਣੇ ਹਿਰਦੇ ਵਿੱਚ ਪਾਈ ਬੈਠਾ, ਤੇ ਇਹ ਅਗਨ ਸੋਕ ਸਾਗਰ, ਇਹ ਜਿੰਨਾ ਵੀ ਸਾਗਰ ਸੰਸਾਰ ਹੈ, ਇਹ ਸੋਕ ਦੁੱਖਾਂ ਦੀ ਅਗਨੀ ਦਾ ਭਰਿਆ ਹੋਇਆ ਹੈ।
ਕਰ ਕਿਰਪਾ ਉਧਰ ਹਰ ਨਾਗਰ।
ਪਰਮੇਸ਼ਰ ਜੀ ਦੇ ਅੱਗੇ ਬੇਨਤੀ ਕਰੀਏ, ਹੇ ਹਰੀ ਪਰਮਾਤਮਾ, ਨਾਗਰ ਦਾ ਅਰਥ ਹੁੰਦਾ ਚਤਰ, ਸੁਗੜ, ਤਤ ਵੇਤਾ, ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਜਿਹੜਾ ਅੰਤਰਜਾਮੀ ਪਰਮਾਤਮਾ, ਬੜਾ ਹੀ ਨਾਗਰ ਉਹ ਚਤਰ ਹੈ। ਹੇ ਚਤਰ ਸਰੂਪ ਪਰਮਾਤਮਾ ਹਰੀ ਜੀ, ਕਿਰਪਾ ਕਰਕੇ ਐਸੇ ਸੰਸਾਰ ਸਮੁੰਦਰ ਤੋਂ ਜਿਹੜਾ ਮਿਥਿਆ ਮੋਹ ਹੈ, ਇਹਦੇ ਤੋਂ ਸਾਨੂੰ ਉਧਰ ਦਾ ਅਰਥ ਪਾਰ ਕਰ ਦਿਓ, ਉਧਾਰ ਦੇਣਾ ਕਰੋ।
ਚਰਨ ਕਮਲ ਸਰਨਾਏ ਨਾਰਾਇਣ।
ਜਿਹੜਾ ਪਰਮੇਸ਼ਰ ਵਾਹਿਗੁਰੂ ਉਹਦੇ ਬੇਅੰਤ ਨਾਮ ਨੇ, ਹਰੀ ਵੀ ਪਰਮਾਤਮਾ ਨੂੰ ਕਹਿੰਦੇ, ਰਾਮ ਵੀ ਪਰਮਾਤਮਾ ਨੂੰ, ਵਾਹਿਗੁਰੂ ਵੀ ਪਰਮਾਤਮਾ ਨੂੰ ਕਹਿੰਦੇ ਨੇ, ਤੇ ਨਾਰਾਇਣ ਵੀ ਪਰਮਾਤਮਾ ਦਾ ਨਾਮ ਹੈ। ਨਾਰਾਇਣ ਦਾ ਅੱਖਰੀ ਅਰਥ ਹੁੰਦਾ ਹੈ ਨਾ ਅਰ ਆਇਣ, ਜਿਸ ਪਰਮਾਤਮਾ ਦੇ ਸਰੂਪ ਦੇ ਵਿੱਚ ਨਾ ਨਹੀਂ ਹੈ। ਅਰ ਦੁਸ਼ਮਣਾਂ ਦਾ, ਦੁਸ਼ਮਣ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਆਇਨ ਘਰ ਜਿਸ ਸਰੂਪ ਦੇ ਵਿੱਚ ਨਾ ਹੋਵੇ, ਉਹ ਸ਼ੁੱਧ ਸਰੂਪ ਨਾਰਾਇਣ ਪਰਮਾਤਮਾ ਹੈ। ਜਾਂ ਇਹਦਾ ਅਰਥ ਐਸਾ ਵੀ ਹੈ ਕਿ ਪਰਮਾਤਮਾ ਵਾਹਿਗੁਰੂ ਨਰ ਆਇਨ, ਨਰਾਂ ਨਰਾਂ ਦੇ ਵਿੱਚ ਇੱਕ ਇੱਕ ਜੀਵ ਦੇ ਅੰਦਰ ਹਿਰਦਿਆਂ ਵਿੱਚ ਆਇਆ ਹੋਇਆ ਹੈ, ਸਰਵ ਜੀਆਂ ਦੇ ਅੰਦਰ ਵਿਆਪਕ ਹੋਣ ਕਰਕੇ ਨਾਰਾਇਣ ਕਿਹਾ ਪਰਮਾਤਮਾ ਨੂੰ। ਚਰਨ ਕਮਲ ਸ਼ਰਨਾਏ ਨਾਰਾਇਣ, ਐਸੇ ਹੀ ਨਾਰਾਇਣ ਸਰੂਪ ਪਰਮਾਤਮਾ ਜੀ, ਮੈਂ ਆਪ ਜੀ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆ ਕਰਕੇ ਪੈ ਜਾਣਾ ਕੀਤਾ ਹਾਂ।
ਦੀਨਾ ਨਾਥ ਭਗਤ ਪਰਾਇਣ।
ਪਰਮੇਸ਼ਰ ਜੀ ਦਾ ਸਰੂਪ ਕੈਸਾ ਹੈ, ਪਰਮਾਤਮਾ ਦਾ ਵਿਰਦ ਕੈਸਾ ਹੈ, ਸਤਿਗੁਰੂ ਕਹਿੰਦੇ ਦੀਨਾ ਨਾਥ, ਦੀਨ ਨਾਮ ਜਿਹੜਾ ਦੁਖੀ ਦਾ ਹੈ। ਦੀਨ ਦੇ ਤਿੰਨ ਅਰਥ ਵਿਦਵਾਨਾਂ ਨੇ ਕੀਤੇ ਨੇ। ਦੀਨ ਦਾ ਅਰਥ ਹੈ ਇੱਛਾ ਪੈ ਸੰਯੋਗਤ, ਦੀਨ ਦਾ ਅਰਥ ਹੈ ਦੁਖੀ, ਦੀਨ ਦਾ ਅਰਥ ਹੈ ਗਰੀਬ। ਹੇ ਅਕਾਲ ਪੁਰਖ ਪਰਮਾਤਮਾ, ਜਿਸ ਗਰੀਬ ਦੀ ਕੋਈ ਬਾਂਹ ਨਹੀਂ ਪਕੜਦਾ, ਉਹਦਾ ਤੂੰ ਨਾਥ ਮਾਲਕ ਬਣ ਜਾਣਾ। ਜਿਹਦਾ ਕੋਈ ਦੁੱਖ ਟੁੱਟਦਾ ਹੀ ਨਹੀਂ, ਅਸਾਧ ਰੋਗ ਕਰਮਾਂ ਦਾ ਕੋਈ ਰੋਗ ਲੱਗਿਆ ਹੋਵੇ, ਉਹਦਾ ਜੇ ਦੁੱਖ ਤੋੜਨਾ ਤੇ ਨਾਥ ਪਰਮਾਤਮਾ ਤੂੰ ਆਪ ਦੁੱਖ ਤੋੜ ਸਕਦਾ ਹੈ। ਜੇ ਕਿਸੇ ਦੀ ਸਾਧ ਸੰਗਤ ਜੇ ਐਸਾ ਕੋਈ ਹਿਰਦੇ ਦੇ ਅੰਦਰ ਇੱਛਾ ਭੈ ਸੰਯੋਗਤ ਹੋਵੇ, ਤੇ ਉਹਦਾ ਡਰ ਵੀ ਤੂੰ ਹੀ ਦੂਰ ਕਰਨ ਵਾਲਾ ਹੈ। ਗਰੀਬਾਂ ਦੇ ਮਾਲਕ ਪਰਮਾਤਮਾ, ਤੁਸੀਂ ਭਗਤਾਂ ਦੇ ਪ੍ਰਾਣ ਆਸਰੇ ਹੋ, ਭਗਤ ਜਿਹੜੇ ਨੇ ਪਰਮਾਤਮਾ ਦੇ ਆਸਰੇ ਰਹਿੰਦੇ ਨੇ ਤੇ ਪਰਮਾਤਮਾ ਨੂੰ ਆਪਣੇ ਭਗਤਾਂ ਦਾ ਪਿਆਰਿਆਂ ਦਾ ਆਸਰਾ ਹੈ। ਉਹੀ ਪ੍ਰੇਮ ਦੀਆਂ ਡੋਰਾਂ ਪਾ ਕੇ ਪਰਮਾਤਮਾ ਨੂੰ ਬੰਨ ਲੈਂਦੇ ਨੇ। ਭਗਤਾਂ ਦੇ ਪਿਆਰੇ ਗਰੀਬਾਂ ਦੇ ਮਾਲਕ ਪਰਮਾਤਮਾ ਤੇਰੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆ ਗਏ ਹਾਂ।
ਰਹਾਓ
ਬਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ,
ਅਨਾਥਾ ਨਾਥ ਭਗਤ ਭੈ ਮਿਟਣਾ।
ਪਰਮੇਸ਼ਰ ਵਾਹਿਗੁਰੂ ਕੈਸਾ ਹੈ। ਅਨਾਥ ਦਾ ਅਰਥ ਯਤੀਮ, ਜਿਹਦਾ ਕੋਈ ਸਹਾਰਾ ਨਾ ਹੋਵੇ, ਬੇਸਹਾਰਾ ਬੰਦਾ, ਉਹਦਾ ਪਰਮਾਤਮਾ ਨਾਥ ਮਾਲਕ ਬਣ ਜਾਂਦਾ। ਜਿਹਦੀ ਕੋਈ ਮਾਂ ਨਹੀਂ ਫੜਦਾ ਦੁਨੀਆਂ ਦੇ ਅੰਦਰ, ਉਹਦਾ ਪਰਮਾਤਮਾ ਹੈ। ਭਗਤ ਭੈ ਮੇਟਣ, ਆਪਣੇ ਭਗਤਾਂ ਦੇ ਪਿਆਰਿਆਂ ਦੇ ਸੱਤ ਤਰ੍ਹਾਂ ਦੇ ਭੈ ਜਿਹੜੇ ਡਰ ਨੇ ਉਹਨਾਂ ਨੂੰ ਮੇਟਣ ਵਾਲੇ ਹੋ। ਭਗਤਾਂ ਦੇ ਹਿਰਦੇ ਵਿੱਚ ਇੱਕ ਵੀ ਡਰ ਨਹੀਂ ਰਹਿ ਜਾਂਦਾ। ਸਾਡੇ ਆਮ ਜੀਵਾਂ ਦੇ ਸੱਤ ਤਰ੍ਹਾਂ ਦੇ ਡਰ ਮਨ ਵਿੱਚ ਵਸੇ ਹੁੰਦੇ, ਜਹ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਭਗਤਾਂ ਦੇ ਤਮਾਮ ਜਿਹੜੇ ਭੈ ਡਰਾਂ ਨੂੰ ਮੇਟਣ ਵਾਲੇ ਹੋ, ਅਨਾਥਾਂ ਦੇ, ਯਤੀਮਾਂ ਦੇ, ਬੇਸਹਾਰਿਆਂ ਦੇ ਤੁਸੀਂ ਨਾਥ ਕਹੀਏ ਮਾਲਕ ਹੋ।
ਸਾਧ ਸੰਗ ਜਮਦੂਤ ਨਾ ਭੇਟਣਾ।
ਜਿਹੜੇ ਗੁਰੂ ਪਿਆਰੇ ਐਸੇ ਪਰਮਾਤਮਾ ਦੀ, ਗੁਰੂ ਦੀ ਸਾਧ ਸੰਗਤ ਦੇ ਵਿੱਚ ਆ ਕੇ ਨਾਮ ਜਪਦੇ ਨੇ। ਸਾਧ ਸੰਗਤ ਦੇ ਵਿੱਚ ਨਾਮ ਜਪਣਾ ਕਿਉਂ ਜ਼ਰੂਰੀ ਹੈ? ਘਰ ਦੇ ਵਿੱਚ ਵੀ ਬੰਦਾ ਬੈਠ ਕੇ ਜਪ ਸਕਦਾ, ਜਪਦੇ ਨੇ ਸਾਰੇ ਥੋੜਾ ਬਹੁਤਾ ਜਿੰਨਾ ਸਮਾਂ ਮਿਲਦਾ। ਜਦੋਂ ਸੰਗਤ ਵਿੱਚ ਆ ਕੇ ਜਪੇਗਾ ਇਹਦਾ ਲਾਭ ਬਹੁਤ ਜ਼ਿਆਦਾ ਹੋ ਜਾਂਦਾ। ਇੱਥੇ ਹੰਗਤਾ ਮਿਟ ਜਾਂਦੀ, ਹੰਕਾਰ ਮਿਟ ਜਾਂਦਾ, ਕਿਉਂਕਿ ਆਪਣੇ ਤੋਂ ਜ਼ਿਆਦਾ ਸਿਮਰਨ ਕਰਨ ਵਾਲੀਆਂ ਰੂਹਾਂ ਵੀ ਸੰਗਤ ਵਿੱਚ ਜੁੜੀਆਂ ਹੁੰਦੀਆਂ। ਜੇ ਬੰਦਾ 2 ਘੰਟੇ ਸਿਮਰਨ ਕਰਦਾ, ਸੰਗਤ ਵਿੱਚ 4 ਘੰਟਿਆਂ ਵਾਲਾ ਵੀ ਬੈਠਾ ਹੈ, 4 ਘੰਟਿਆਂ ਵਾਲੇ ਦਾ ਮਾਣ 8 ਘੰਟੇ ਦੇ ਚੌਂਕੜੇ ਵਾਲੇ ਨੇ ਤੋੜ ਦੇਣਾ। 8 ਘੰਟੇ ਦਾ ਕੋਈ ਮਾਣ ਕਰੇਗਾ, ਅਜਪਾ ਜਾਪ ਵਾਲੀ ਅਵਸਥਾ ਵਾਲੇ ਵੀ ਗੁਰਸਿੱਖ ਸੰਗਤ ਵਿੱਚ ਬੈਠੇ ਨੇ, ਉਹ ਸਾਰਿਆਂ ਦਾ ਜਿਹੜਾ ਮਾਣ ਗੁਰੂ ਦੀ ਸਾਧ ਸੰਗਤ ਤੋੜਦੀ ਹੈ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ, ਅਹੰਕਾਰ ਮੋਏ ਸੇ ਬੇਗਤੀ ਗਏ, ਮਰ ਜਨਮੇ ਆਵੇ। ਇਸ ਲਈ ਸਾਧ ਸੰਗਤ ਦੇ ਵਿੱਚ ਆ ਕੇ ਕੀ ਕਰਨਾ? ਪਰਮਾਤਮਾ ਦਾ ਨਾਮ ਜਪਣਾ ਹੈ। ਉਹਦਾ ਫਲ ਕੀ ਮਿਲੇਗਾ? ਜਮਦੂਤ ਨਾ ਭੇਟਣ। ਫਿਰ ਜਿਹੜੇ ਧਰਮ ਰਾਜੇ ਦੇ ਜਮਦੂਤ ਹਨ, ਨੌਕਰ ਦਾਸ ਨੇ, ਉਹਨਾਂ ਨਾਲ ਭੇਟਣ ਕਹੀਏ ਮਲਾਪ ਨਹੀਂ ਹੋਵੇਗਾ। ਧਰਮ ਰਾਜੇ ਦੀ ਪੁਰੀ ਵਿੱਚ ਜਾ ਕਰਕੇ ਸਜਾਵਾਂ ਨਹੀਂ ਭੋਗਣੀਆਂ ਪੈਣਗੀਆਂ।
ਜੀਵਨ ਰੂਪ ਅਨੂਪ ਦਿਆਲਾ।
ਪਰਮੇਸ਼ਰ ਵਾਹਿਗੁਰੂ ਤਮਾਮ ਜੀਵਾਂ ਦਾ ਜੀਵਨ ਕਹੀਏ ਆਸਰਾ ਰੂਪ ਹੈ। ਜੇ ਬੰਦੇ ਦੀ ਜੀਵਨ ਜ਼ਿੰਦਗੀ ਹੈ ਤਾਂ ਜੋਤ ਕਰਕੇ ਹੈ। ਜਦੋਂ ਜੋਤ ਹੀ ਸਰੀਰ ਵਿੱਚੋਂ ਨਿਕਲ ਗਈ ਤੇ ਕਾਹਦਾ ਜੀਵਨ ਰਹਿ ਗਿਆ? ਮਿੱਟੀ ਦੀ ਢੇਰੀ ਹੋ ਕੇ ਦੇਹ ਡਿੱਗ ਪੈਂਦੀ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਜੇ ਕਿਸੇ ਦਾ ਜੀਵਨ ਹੈ ਤਾਂ ਪਰਮੇਸ਼ਰ ਵਾਹਿਗੁਰੂ ਦੀ ਜੋਤ ਕਰਕੇ ਹੈ। ਪਰਮਾਤਮਾ ਜੀ, ਤੁਸੀਂ ਸਾਰਿਆਂ ਦਾ ਜੀਵਨ ਆਧਾਰ ਰੂਪ ਹੋ, ਅਨੂਪ ਉਪਮਾ ਤੋਂ ਰਹਿਤ ਤੁਹਾਡੀ ਉਪਮਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। 2 ਚੀਜ਼ਾਂ ਹੁੰਦੀਆਂ, ਇੱਕ ਉਪਮਾ, ਇੱਕ ਉਪਮੇਹ ਹੁੰਦੀ ਹੈ। ਉਪਮਾ ਜਿਹੜੇ ਬੰਦੇ ਦੀ ਕਰਨੀ ਤੇ ਉਪਮੇਹ ਜਿਹਦੇ ਨਾਲ ਉਹਦੀ ਤੁਲਨਾ ਕਰਨੀ। ਕੋਈ ਬਹੁਤ ਸੋਹਣਾ ਵਿਅਕਤੀ ਹੋਵੇ ਤੇ ਕਹਿੰਦੇ ਜੀ ਇਹ ਚੰਦ ਵਰਗਾ ਸੋਹਣਾ ਹੈ। ਜਿਹੜਾ ਚੰਦ ਹੈ ਉਪਮੇਹ ਬਣ ਗਿਆ ਤੇ ਜਿਹੜਾ ਵਿਅਕਤੀ ਉਹ ਉਪਮਾ ਹੋ ਗਈ। ਪਰਮੇਸ਼ਰ ਵਾਹਿਗੁਰੂ ਦੀ ਉਪਮਾ ਕਿਹਦੇ ਨਾਲ ਦੇਵਾਂਗੇ? ਜੇ ਕਹੀਏ ਸੂਰਜ ਵਰਗਾ ਪਰਮਾਤਮਾ, ਸੂਰਜ ਤੇ ਜੇਠ ਆੜ ਦੇ ਮਹੀਨੇ ਤਪਦਾ, ਲੂਆਂ ਵਗਦੀਆਂ, ਕੋਈ ਵੇਖਣਾ ਪਸੰਦ ਨਹੀਂ ਕਰਦਾ। ਜੇ ਕਹੀਏ ਚੰਦਰਮਾ ਵਰਗਾ ਪਰਮਾਤਮਾ, ਉਹ 15 ਦਿਨ ਘਟਦਾ ਤੇ 15 ਦਿਨ ਵੱਧਦਾ ਤੇ ਕਲੰਕੀ ਹੈ ਚੰਦਰਮਾ। ਪਰਮੇਸ਼ਰ ਵਾਹਿਗੁਰੂ ਆਪ ਹੀ ਉਪਮਾ ਰੂਪ ਹੈ, ਆਪੇ ਉਪਮੇਹ ਰੂਪ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਰਿਆਂ ਦਾ ਜੀਵਨ ਆਧਾਰ ਰੂਪ ਹੈ, ਅਨੂਪ ਉਪਮਾ ਤੋਂ ਰਹਿਤ ਹੈ, ਦਿਆਲਾ ਦਾ ਅਰਥ ਤੂੰ ਦਇਆ ਦਾ ਘਰ ਹੈ ਪਰਮੇਸ਼ਰ।
ਰਵਨ ਗੁਣਾ ਕਟਿਆ ਜਮ ਜਾਲਾ।
ਜਦੋਂ ਉਸ ਵਾਹਿਗੁਰੂ ਦੇ ਗੁਣਾਂ ਨੂੰ ਰਵਨ ਰਸਨਾ ਦੇ ਨਾਲ ਕੋਈ ਉਚਾਰਨ ਕਰੇਗਾ, ਗੁਣ ਕੀਨੇ ਪਰਮਾਤਮਾ ਦੇ ਏਕੋ ਅੰਕਾਰ ਪਰਮੇਸ਼ਰ ਹੈ। ਸਤ ਨਾਮ ਸਤ ਸੱਚਾ ਨਾਮ ਪ੍ਰਸਿੱਧ ਹੈ। ਕਰਤਾ ਬਣਾਉਣ ਵਾਲਾ ਪੁਰਖ ਪੂਰਿਆ ਹੋਇਆ। ਇਹ ਸਾਰੇ ਸਾਧ ਸੰਗਤ ਗੁਣ ਨੇ ਪਰਮਾਤਮਾ ਦੇ। ਜਦੋਂ ਕੋਈ ਐਸੇ ਵਾਹਿਗੁਰੂ ਦੇ ਗੁਣਾਂ ਨੂੰ ਰਸਨਾ ਦੇ ਦੁਆਰਾ ਉਚਾਰਨ ਕਰੇਗਾ, ਕੱਟੀਐ ਜਮ ਜਾਲਾ, ਜਮਾਂ ਦੀਆਂ ਜਾਲੀਆਂ, ਜਮਾਂ ਦੇ ਜਿਹੜੇ ਫਾਹੇ ਪਏ ਨੇ ਉਹ ਕੱਟੇ ਜਾਂਦੇ, ਨਿਵਿਰਤ ਹੋ ਜਾਂਦੇ ਹਨ।
ਅੰਮ੍ਰਿਤ ਨਾਮ ਰਸਨ ਨਿਤ ਜਾਪੈ।
ਐਸੇ ਪਰਮਾਤਮਾ ਦਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਜਿਹੜਾ ਨਾਮ ਹੈ, ਸਤ ਨਾਮ ਤੇਰਾ ਪਰਾ ਪੂਰਵਲਾ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ, ਐਸੇ ਪਰਮਾਤਮਾ ਦੇ ਨਾਮ ਨੂੰ ਜਿਹੜਾ ਰਸਨਾ ਦੇ ਨਾਲ ਨਿਤ ਜਾਪੈ, ਹਮੇਸ਼ਾ ਵਾਸਤੇ ਜਪਦਾ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਨਿਤ ਨੇਮ ਬਣਾ ਕਰਕੇ ਸਿਮਰਨ ਕਰਦਾ ਹੈ।
ਰੋਗ ਰੂਪ ਮਾਇਆ ਨਾ ਵਿਆਪੈ।
ਸੰਸਾਰ ਦੀ ਜਿਹੜੀ ਇਹ ਮਾਇਆ ਹੈ, ਚਾਹੇ ਜੜ ਹੈ ਤੇ ਚਾਹੇ ਚੇਤਨ ਮਾਇਆ ਹੈ, ਦੋ ਰੂਪ ਨੇ ਮਾਇਆ ਦੇ। ਇਹ ਦੋਵੇਂ ਜਿਹੜੀ ਮਾਇਆ ਹੈ, ਜੜ ਚੇਤਨ, ਇਹ ਰੋਗ ਰੂਪ ਦੁੱਖ ਰੂਪ ਹੈ। ਜੜ ਮਾਇਆ ਵਿੱਚੋਂ ਵੀ ਕਿਸੇ ਨੇ ਸੁੱਖ ਨਹੀਂ ਪਾਇਆ, ਚੇਤਨ ਮਾਇਆ ਵੀ ਜਿਹੜੀ ਛਲ ਰੂਪ ਹੈ, ਇਹਦੇ ਵਿੱਚੋਂ ਵੀ ਕਿਸੇ ਨੂੰ ਸੁੱਖ ਨਹੀਂ ਮਿਲਿਆ। ਰੋਗ ਦੁੱਖ ਰੂਪ ਜਿਹੜੀ ਮਾਇਆ ਹੈ, ਇਹ ਫਿਰ ਉਹ ਗੁਰੂ ਦੇ ਪਿਆਰੇ ਨੂੰ ਸਿਮਰਨ ਕਰਨ ਵਾਲੇ ਨੂੰ ਆ ਕੇ ਵਿਆਪਦੀ ਨਹੀਂ, ਲੱਗਦੀ ਨਹੀਂ, ਚਿੰਬੜਦੀ ਨਹੀਂ ਹੈ।
ਜਪ ਗੋਬਿੰਦ ਸੰਗੀ ਸਭ ਤਾਰੇ।
ਜਿਨ੍ਹਾਂ ਨੇ ਗੋਬਿੰਦ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਜਪਣਾ ਕੀਤਾ ਹੈ, ਆਪ ਜਪਦੇ ਨੇ ਤੇ ਹੋਰਨਾਂ ਤੋਂ ਜਪਾਉਂਦੇ ਨੇ, ਫਿਰ ਕੀ ਫਲ ਮਿਲਦਾ ਹੈ? ਉਹ ਆਪ ਵੀ ਨਾਮ ਜਪਣ ਵਾਲਾ ਤਰ ਜਾਂਦਾ। ਸੰਗੀ ਸਭ ਤਾਰੇ, ਜਿਹੜੇ ਉਹਦੇ ਸੰਗੀ ਨੇ, ਜਿਹੜੀ ਸੰਗਤ ਵਿੱਚ ਰਹਿ ਕੇ ਨਾਮ ਜਪਦੇ ਨੇ, ਉਹ ਸਾਰਿਆਂ ਨੂੰ ਤਾਰੇ ਤਾਰ ਲੈਂਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿੰਨਿਆਂ ਦੀ ਬੰਦ ਖਲਾਸੀ ਕਰਵਾ ਲੈਂਦੇ ਨਾਮ ਜਪਣ ਵਾਲੇ, ਜਿਹੜੇ ਗੋਬਿੰਦ ਨਾਮ ਨੂੰ ਜਪਦੇ, ਪਰਮਾਤਮਾ ਨੂੰ ਆਪ ਵੀ ਤਰਦੇ, ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦੇ ਹਨ।
ਓਹਤ ਨਾਹੀ ਪੰਜ ਬਟਵਾਰੀ।
ਫਿਰ ਉਹਨਾਂ ਸਿਮਰਨ ਕਰਨ ਵਾਲਿਆਂ ਨੂੰ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਬਟਵਾਰੇ ਦਾ ਅਰਥ ਧਾੜ ਵੀ ਨੇ। ਜਿਵੇਂ ਰਸਤੇ ਵਿੱਚ ਜਾਂਦਿਆਂ ਨੂੰ ਕੋਈ ਲੁੱਟਣ ਵਾਲੇ ਵਿਅਕਤੀ ਉਹਨੂੰ ਬਟਪਾਰੇ ਕਹਿੰਦੇ ਨੇ ਤੇ ਧਾੜ ਵੀ ਕਿਹਾ ਜਾਂਦਾ। ਇਹ ਜੀਵ ਨੂੰ ਲੁੱਟਦੇ ਨੇ ਪੰਜ ਜਿਹੜੇ ਵਿਕਾਰ ਹਨ। ਜੇ ਵਿਕਾਰਾਂ ਵੱਲੋਂ ਬਚਿਆ ਤੇ ਪੰਜ ਵਿਸ਼ੇ ਜਿਹੜੇ, ਇਹ ਵੀ ਬੜੇ ਪ੍ਰਬਲ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਜਿਹੜੇ ਬਟਵਾਰੇ ਰੂਪ ਹੋ ਕਰਕੇ ਜੀਵ ਨੂੰ ਇਹ ਲੁੱਟੀ ਜਾਂਦੇ ਨੇ। ਜੇ ਪਰਮਾਤਮਾ ਦੇ ਨਾਮ ਨੂੰ ਕੋਈ ਜਪੇਗਾ, ਉਹਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ, ਉਹਨੂੰ ਪੰਜ ਵਿਸ਼ੇ ਤੇ ਪੰਜ ਵਿਕਾਰਾਂ ਦੇ ਜਿਹੜੇ ਧਾੜ ਵੀ ਨੇ, ਇਹ ਪੋਹਤ ਨਾਹੀਂ, ਛੋਣਾ ਵੀ ਨਹੀਂ ਕਰਦੇ। ਸਿਮਰਨ ਕਰਨ ਵਾਲਾ ਇਹਨਾਂ ਤੋਂ ਅਤੀਤ ਹੋ ਜਾਂਦਾ ਹੈ।
ਮਨ ਬਚ ਕ੍ਰਮ ਪ੍ਰਭ ਏਕ ਧਿਆਏ।
ਜਿਹੜੇ ਗੁਰੂ ਦੇ ਪਿਆਰਿਆਂ ਨੇ ਆਪਣੇ ਮਨ ਨੂੰ ਇਕਾਗਰ ਕਰਕੇ ਬਚ ਬਚਨਾਂ ਦੇ ਨਾਲ, ਆਪਣੇ ਬੋਲਾਂ ਦੀ ਸ਼ਕਤੀ ਨਾਲ ਤੇ ਕ੍ਰਮ ਸਰੀਰ ਨੂੰ ਟਿਕਾ ਕਰਕੇ, ਇਕਾਗਰ ਹੋ ਕਰਕੇ, ਪ੍ਰਭ ਏਕ ਧਿਆਏ, ਇੱਕੋ ਇੱਕ ਪ੍ਰਭੂ ਪਰਮਾਤਮਾ ਨੂੰ ਧਿਆਤਾ ਧਿਆਨ ਧੇ ਦੇ ਦੁਆਰਾ ਧਿਆਉਣਾ ਕੀਤਾ ਹੈ। ਇਹ ਮਨ ਹਰਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਜਿਹੜੇ ਇਕਾਗਰ ਹੋ ਕਰਕੇ ਮਨ ਬਾਣੀ ਸਰੀਰ ਦੇ ਦੁਆਰਾ ਇੱਕ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ,
ਸਰਬ ਫਲਾ ਸੋਈ ਜਨ ਪਾਏ।
ਉਹ ਗੁਰੂ ਦੇ ਪਿਆਰੇ ਜਨ ਜਿਹੜੇ ਦਾਸ ਨੇ, ਪਰਮਾਤਮਾ ਦੇ ਸੇਵਕ ਨੇ, ਗੁਰੂ ਦੇ ਮੁਰੀਦ ਹਨ, ਸਰਬ ਫਲਾ ਸਾਰੇ ਫਲ ਪਾ ਲੈਂਦੇ ਨੇ। ਧਰਮ, ਅਰਥ, ਕਾਮ ਤੇ ਮੋਖ, ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲੈਂਦੇ ਨੇ। ਫਲ ਦਾ ਅਰਥ ਉਹ ਸਭ ਤਰ੍ਹਾਂ ਦਾ ਗਿਆਨ ਪਾ ਲੈਂਦੇ ਨੇ। ਇੱਕ ਹੁੰਦਾ ਸਾਧ ਸੰਗਤ ਜੀ ਪੜਦੇ ਦੇ ਅੰਦਰ ਦਾ ਗਿਆਨ, ਤੇ ਇੱਕ ਪੜਦੇ ਤੋਂ ਰਹਿਤ ਜਿਵੇਂ ਹੱਥ ਦੇ ਉੱਤੇ ਰੱਖਿਆ ਹੋਇਆ ਔਲਾ ਹੋਵੇ, ਉਹਦਾ ਸਖਿਆਤ ਗਿਆਨ ਹੋ ਜਾਂਦਾ। ਸਭ ਤਰ੍ਹਾਂ ਦਾ ਜਿਹੜਾ ਗਿਆਨ ਰੂਪੀ ਫਲ ਉਹ ਪਾ ਲੈਂਦੇ ਹਨ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ,
ਜਿਨ੍ਹਾਂ ਤੇ ਪ੍ਰਭੂ ਪਰਮਾਤਮਾ ਜੀ ਨੇ ਆਪਣੀ ਅਨੁਗ੍ਰਹ ਕਿਰਪਾ ਧਾਰਨ ਕਰੀਏ ਕਰਨਾ ਕੀਤੀ, ਜਿਨ੍ਹਾਂ ਤੇ ਕਿਰਪਾ ਕਰਕੇ ਆਪਣਾ ਬਣਾ ਲਿਆ, ਆਪਣਾ ਸਿੱਖ ਮੁਰੀਦ ਕਰ ਲਿਆ।
ਕੇਵਲ ਨਾਮ ਭਗਤ ਰਸ ਦੀਨਾ,
ਉਹਨਾਂ ਨੂੰ ਪਰਮਾਤਮਾ ਨੇ ਕੇਵਲ ਤੇ ਕੇਵਲ ਇੱਕੋ ਆਪਣਾ ਨਾਮ ਜਿਹੜਾ ਜਪਣ ਵਾਸਤੇ ਦੀਨਾ ਦਿੱਤਾ ਹੈ। ਜਦੋਂ ਕੋਈ ਨਾਮ ਜਪਦਾ ਹੈ ਤੇ ਸਾਧ ਸੰਗਤ ਫਿਰ ਉਹਨੂੰ ਭਗਤੀ ਕਰਨ ਦਾ ਰਸ ਜਿਹੜਾ ਪ੍ਰਾਪਤ ਹੋ ਜਾਂਦਾ, ਇਹ ਦੋਵੇਂ ਚੀਜ਼ਾਂ ਪਰਮਾਤਮਾ ਉਹਨੂੰ ਦਿੰਦਾ ਜਿਹਦੇ ਤੇ ਕਿਰਪਾ ਕਰ ਦੇਵੇ। ਇੱਕ ਆਪਣਾ ਨਾਮ ਜਪਣ ਵਾਸਤੇ, ਦੂਜਾ ਭਗਤੀ ਦਾ ਜਿਹੜਾ ਰਸ ਆਨੰਦ ਹੈ ਪਰਮਾਤਮਾ ਕਿਰਪਾ ਕਰਕੇ ਦੇ ਦਿੰਦਾ ਜਿਹਨੂੰ ਆਪਣੇ ਬਣਾ ਲੈਂਦਾ ਹੈ।
ਆਦ ਮਦ ਅੰਤ ਪ੍ਰਭ ਸੋਈ,
ਫਿਰ ਐਸਾ ਪਿਆਰਾ ਰੱਬ ਦਾ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਆਸਰਿਤ ਹੋ ਗਿਆ, ਸਭ ਕੁਝ ਪਰਮਾਤਮਾ ਨੇ ਦੇ ਦਿੱਤਾ, ਭਗਤੀ ਵੀ ਦੇ ਦਿੱਤੀ, ਨਾਮ ਦੀ ਦਾਤ ਵੀ ਦੇ ਦਿੱਤੀ, ਉਹਦੀ ਭਾਵਨਾ ਅੰਦਰਲੀ ਕੀ ਬਣ ਜਾਂਦੀ ਹੈ, ਉਹਦੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਬਣ ਜਾਂਦੀ। ਉਹ ਕਹਿੰਦਾ ਆਦ ਮੱਧ ਅੰਤ ਪ੍ਰਭ ਸੋਈ, ਜਿਹੜਾ ਪ੍ਰਭੂ ਪਰਮਾਤਮਾ ਸੋਈ, ਤਤ ਪਾਦਾ ਲੱਖ ਅਰਥ ਹੈ ਪਰਮਾਤਮਾ, ਸੋ ਜਿਹੜਾ ਪਰਮਾਤਮਾ ਤੇ ਈ ਆਤਮਾ ਕਰਕੇ ਮੌਜੂਦ ਹੈ ਜੀਵਾਂ ਦੇ ਵਿੱਚ, ਉਹ ਆਦਿ ਕਹੀਏ ਜਦੋਂ ਦੁਨੀਆਂ ਦਾ ਮੁੱਢ ਬੱਝਣਾ ਸੀ ਤੇ ਉਸ ਵੇਲੇ ਵੀ ਅਕਾਲ ਪੁਰਖ ਪਰਮਾਤਮਾ ਸਾਰਿਆਂ ਦਾ ਅੱਧ ਸਥਾਨ ਬਣਿਆ ਹੋਇਆ ਸੀ, ਤੇ ਅੱਜ ਮੱਧ ਭਾਗ ਜਿੱਥੇ ਅਸੀਂ ਵਿਚਰਦੇ ਹਾਂ, ਅੱਜ ਦੇ ਵਰਤਮਾਨ ਸਮੇਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰਿਆਂ ਦਾ ਸਹਾਰਾ ਬਣਿਆ ਹੋਇਆ ਹੈ। ਤੇ ਜਦੋਂ ਸਾਧ ਸੰਗਤ ਜੀ ਕੱਲ ਨੂੰ ਸਰੀਰਾਂ ਦੇ ਅੰਤ ਹੋ ਜਾਣੇ, ਦੇਹਾਂ ਨਾਸ ਹੋ ਜਾਣਗੀਆਂ, ਤੇ ਸਿਧਾਂਤ ਰੂਪ ਪਰਮਾਤਮਾ ਆਪ ਹੀ ਰਹੇਗਾ, ਤਿੰਨਾਂ ਸਮਿਆਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਭੂਤ ਕਾਲ ਦੇ ਅੰਦਰ ਅੱਧ ਸਥਾਨ ਰੂਪ ਸੀ ਆਦਿ ਵਿੱਚ, ਮੱਧ ਦੇ ਅੰਦਰ ਅੱਜ ਜਿਹੜਾ ਵਰਤਮਾਨ ਸਮਾਂ ਚੱਲਦਾ ਹੈ ਇਸ ਵਿੱਚ ਵਿਆਪਕ ਰੂਪ ਹੋ ਰਿਹਾ, ਸਭਨਾਂ ਵਿੱਚ ਪਰਮਾਤਮਾ ਦੀ ਜੋਤ ਹੈ। ਜਦੋਂ ਸਰੀਰ ਨਾਸ ਹੋ ਜਾਣੇ, ਸੰਸਾਰ ਦਾ ਸੰਘਾਰ ਹੋਵੇਗਾ, ਫਿਰ ਇੱਕੋ ਇੱਕ ਸਿਧਾਂਤ ਰੂਪ ਰਹਿ ਜਾਣਾ। ਇਹ ਉਹ ਗੁਰੂ ਪਿਆਰੇ ਦੀ ਅੰਦਰਲੀ ਭਾਵਨਾ ਹੈ, ਉਹਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ।
ਨਾਨਕ ਤਿਸ ਬਿਨ ਅਵਰ ਨਾ ਕੋਈ,
ਉਹ ਰੱਬ ਦਾ ਪਿਆਰਾ ਗੁਰੂ ਦੀ ਕਿਰਪਾ ਦਾ ਪਾਤਰ ਕਹਿੰਦਾ ਵੀ ਤਿਸ ਬਿਨ ਅਵਰ ਨਾ ਕੋਈ, ਤਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਅਵਰ ਹੋਰ ਕਿਸੇ ਸਥਾਨ ਵਿੱਚ ਦੂਜਾ ਕੋਈ ਹੈ ਹੀ ਨਹੀਂ ਹੈ। ਸਾਰਿਆਂ ਅੰਦਰ ਜੋਤ ਇੱਕ ਪਰਮਾਤਮਾ ਦੀ ਹੈ, ਪਰਮਾਤਮਾ ਤੋਂ ਬਿਨਾਂ ਦੂਸਰੀ ਕੀ ਵੀ ਜੋਤ ਹੋ ਸਕਦੀ ਹੈ, ਤੇ ਪਰਮਾਤਮਾ ਵਾਹਿਗੁਰੂ ਨੂੰ ਸਾਰੇ ਜੀਵਾਂ ਦੇ ਅੰਦਰ ਉਹ ਵਿਆਪਕ ਜਾਣਨਾ ਕਰਦਾ ਹੈ। ਐਸੀ ਬਖਸ਼ਿਸ਼ ਦਾ ਪਾਤਰ ਗੁਰੂ ਦਾ ਪਿਆਰਾ ਬਣ ਜਾਂਦਾ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਹੁਣ ਇਹਨਾਂ ਪਾਵਨ ਸਥਾਨਾਂ ਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਇੱਕ ਸ਼ਬਦ ਦੀ ਵਿਚਾਰ ਰਲ ਮਿਲ ਕਰਕੇ ਆਪਾਂ ਕਰ ਲੈਣੀ ਕਰੀਏ ਜੀ।
ਵੇਦ ਪੁਰਾਣ ਸ਼ਾਸਤਰ ਅਨੰਤਾ,
ਇਹ ਜਿਹੜੀ ਪਾਵਨ ਬਾਣੀ ਹੈ ਇਹ ਰਾਮ ਕਲੀ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ। ਭਗਤ ਨਾਮਦੇਵ ਜੀ ਪਰਮੇਸ਼ਰ ਵਾਹਿਗੁਰੂ ਦੇ ਅਨੰਨ ਪਿਆਰੇ ਭਗਤ ਹੋਏ, 72 ਵਾਰੀ ਤਾਂ ਸਰਗੁਣ ਰੂਪ ਦੇ ਅੰਦਰ ਦਰਸ਼ਨ ਹੋਏ ਭਗਤ ਜੀ ਨੂੰ, ਨਿਰਗੁਣ ਦੇ ਅੰਦਰ ਤਾਂ ਸਦਾ ਹੀ ਸਮਾਏ ਰਹਿੰਦੇ ਸੀ ਪਰਮਾਤਮਾ ਦੇ ਵਿੱਚ, ਤੇ ਇੱਕ ਦਿਨ ਜਦੋਂ ਭਗਤ ਨਾਮਦੇਵ ਜੀ ਬੈਠੇ ਨੇ, ਇੱਕ ਕਰਮ ਕਾਂਡੀ ਬੰਦਾ ਆ ਗਿਆ। ਵੇਦਾਂ ਦੇ ਅੰਦਰ ਲੱਖ ਸੁਰਤੀ ਹੈ, ਲੱਖ ਸੁਰਤੀ ਦੇ ਵਿੱਚੋਂ 80,000 ਸੁਰਤੀ ਕਰਮ ਕਾਂਡ ਦਾ ਕਥਨ ਕਰਦੀ, ਇਸੇ ਕਰਕੇ ਵੇਦਾਂ ਨੂੰ ਬਹੁਤੇ ਪੜ੍ਹਨ ਵਾਲੇ ਕਰਮ ਕਾਂਡੀ ਹੋ ਕੇ ਰਹਿ ਜਾਂਦੇ ਨੇ। 16,000 ਸੁਰਤੀ ਉਪਾਸ਼ਨਾ ਦਾ ਕਥਨ ਕਰਦੀ ਹੈ, ਕੇਵਲ 4,000 ਸੁਰਤੀ ਵੇਦਾਂ ਅੰਦਰ ਗਿਆਨ ਕਹਿੰਦੀ ਹੈ। ਜਦੋਂ ਸਾਡੀ ਪਾਵਨ ਗੁਰਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੜ੍ਹੀਏ ਤੇ ਸਮੁੱਚੀ ਗੁਰਬਾਣੀ ਇੱਕੋ ਅੰਕਾਰ ਤੋਂ ਲੈ ਕੇ 18, 10, 20 ਤੱਕ, ਕੋਈ ਪੰਗਤੀ ਲੈ ਲਓ, ਸ਼ਬਦ ਲੈ ਲਓ, ਇੱਕ ਅੱਖਰ ਲੈ ਲਓ ਗੁਰਬਾਣੀ ਦਾ, ਉਹ ਨਰੋਲ ਗਿਆਨ ਦੇ ਨਾਲ ਹੀ ਭਰਿਆ ਪਿਆ ਹੈ। ਤੇ ਸਾਧ ਸੰਗਤ ਜੀ ਜਦੋਂ ਨਾਮਦੇਵ ਜੀ ਬੰਦਗੀ ਕਰਦੇ ਸਨ ਬੈਠੇ, ਇੱਕ ਕਰਮ ਕਾਂਡੀ ਆ ਕੇ ਕਹਿਣ ਲੱਗਿਆ ਜੀ ਤੁਸੀਂ ਕਰਮ ਕਾਂਡ ਕਰਿਆ ਕਰੋ, ਉਹਦੇ ਨਾਲ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ। ਤੇ ਪੂਜਾ ਕਰਿਆ ਕਰੋ, ਅਰਚਾ ਕਰਿਆ ਕਰੋ। ਨਾਮਦੇਵ ਸਾਹਿਬ ਜੀ ਨੇ ਉਹਦੀ ਸਾਰੀਆਂ ਗੱਲਾਂ ਸੁਣ ਕਰਕੇ ਇਹ ਪਾਵਨ ਜਿਹੜਾ ਸ਼ਬਦ ਉਸ ਵੇਲੇ ਫਿਰ ਉਚਾਰਨ ਕੀਤਾ ਸੀ। ਕੀ ਕਿਹਾ ਸੀ ਨਾਮਦੇਵ ਸਾਹਿਬ ਜੀ ਨੇ? ਕਹਿੰਦੇ ਬੈਰਾਗੀ ਰਾਮਹਿ ਗਾਵੈ ਗੋ। ਕਹਿੰਦੇ ਮੈਨੂੰ ਕਰਮ ਕਾਂਡ ਦੀ ਕੋਈ ਅਰਚਨਾ ਕਰਨ ਦੀ ਲੋੜ ਨਹੀਂ ਹੈ, ਮੇਰੇ ਹਿਰਦੇ ਵਿੱਚ ਤਾਂ ਤਰ ਤੀਬਰ ਤਰ ਤਮ ਬੈਰਾਗ ਲੱਗ ਚੁੱਕਿਆ ਹੈ। ਬੈਰਾਗੀ ਬੰਦੇ ਨੂੰ ਤੇ ਫਿਰ ਸਾਧ ਸੰਗਤ ਇੱਕ ਪਰਮਾਤਮਾ ਹੀ ਚੰਗਾ ਲੱਗਦਾ। ਮੈਂ ਤੇ ਇੱਕ ਰਾਮ ਰਮੇ ਹੋਏ ਪਰਮਾਤਮਾ ਦੇ ਗੁਣੀ ਗਾਉਣੇ ਨੇ, ਮੈਂ ਤੇ ਉਹਦੀ ਭਗਤੀ ਕਰਨੀ, ਉਹਦਾ ਨਾਮ ਹੀ ਜਪਣਾ ਹੈ। ਇਹ ਚੀਜ਼ਾਂ ਹੇਠਲੀਆਂ ਨੇ ਜਿਹੜੀਆਂ ਤੂੰ ਗੱਲਾਂ ਕਰਦਾ, ਕਰਮ ਕਾਂਡ ਕਰਨਾ, ਅਰਚਨਾ ਕਰਨੀ ਹੈ, ਨਾਮ ਜਪਣ ਵਾਲਾ ਇਹਨਾਂ ਤੋਂ ਉੱਚਾ ਚੱਲਿਆ ਜਾਂਦਾ। ਉੱਥੇ ਫਿਰ ਇਹ ਪਾਵਨ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ। ਨਾਮਦੇਵ ਸਾਹਿਬ ਜੀ ਕਹਿੰਦੇ ਵੇਦ ਪੁਰਾਣ ਸ਼ਾਸਤਰ ਆਨੰਤ। ਹਿੰਦੂ ਮਤ ਦੇ ਚਾਰ ਵੇਦ ਨੇ ਸ਼ਾਮ, ਰਿਗ, ਜਜਰ ਤੇ ਅਥਰਵਣ ਵੇਦ, ਤੇ 18 ਜਿਹੜੇ ਪੁਰਾਣ ਹਨ, ਸ਼ਾਸਤਰ ਜਿਹੜੇ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ, ਤੇ ਇਹ 6 ਸ਼ਾਸਤਰ ਮੰਨੇ ਜਾਂਦੇ ਨੇ। ਇਹਨਾਂ ਦੇ ਅੰਦਰ ਅਨੰਤਾ ਦਾ ਅਰਥ ਜਿਹੜਾ ਅਨੇਕ ਪ੍ਰਕਾਰ ਦਾ ਸੰਸਾਰ ਪਰਮਾਤਮਾ ਨੇ ਬਣਾਇਆ, ਇਹ ਸ਼ਾਸਤਰ ਦਾ ਕਥਨ ਕਰਦੇ ਨੇ। ਸੁਖੈਨ ਸਮਝਣ ਦੇ ਵਾਸਤੇ ਵੀ ਜਿਹੜੇ 6 ਸ਼ਾਸਤਰ ਨੇ, ਇਹ ਵੱਖੋ ਵੱਖਰਾ ਪਰਮੇਸ਼ਰ ਦਾ ਸਵਰੂਪ ਜਿਹੜਾ ਮੰਨਦੇ ਨੇ। ਜਿਵੇਂ ਕੋਈ ਹਾਥੀ ਸੀ ਤੇ 6 ਬੰਦਿਆਂ ਨੂੰ ਹਾਥੀ ਜਿਹੜਾ ਵਿਖਾਉਣਾ ਸ਼ੁਰੂ ਕਰ ਦਿੱਤਾ, ਤੇ ਇੱਕ ਬੰਦੇ ਨੂੰ ਕੱਲੀ ਸੁੰਡ ਵਿਖਾ ਦਿੱਤੀ ਹਾਥੀ ਦੀ, ਤੇ ਉਹਨੂੰ ਪੁੱਛਿਆ ਵੀ ਹਾਥੀ ਕਿਹੋ ਜਿਹਾ? ਕਹਿੰਦਾ ਕੇਲੇ ਦੇ ਬੂਟੇ ਵਰਗਾ ਹੈ। ਤੇ ਜਸਾਦ ਸੰਗਤ ਜੀ ਜਿਸ ਨੂੰ ਉਹਦੇ ਹਾਥੀ ਦੇ ਜਿਹੜੇ ਕੰਨ ਦਿਖਾ ਦਿੱਤੇ, ਉਹ ਕਹਿੰਦਾ ਵੀ ਹਾਥੀ ਜਿਹੜਾ ਛੱਜ ਵਰਗਾ ਹੈ। ਜਿਹਨੂੰ ਹਾਥੀ ਦਾ ਪੇਟ ਵਿਖਾ ਦਿੱਤਾ ਤੇ ਉਹ ਕਹਿੰਦਾ ਪਾਥੀਆਂ ਦੇ ਗਹੀਰੇ ਵਰਗਾ ਹੈ। ਜਿਹਨੂੰ ਹਾਥੀ ਦੀ ਪੂਛ ਵਿਖਾ ਦਿੱਤੀ ਉਹ ਕਹਿੰਦਾ ਰੱਸੇ ਵਰਗਾ ਹੈ। ਤੇ ਇਸ ਪ੍ਰਕਾਰ 6 ਵਿਅਕਤੀਆਂ ਨੂੰ ਵੱਖੋ ਵੱਖਰੇ ਅੰਗ ਦਿਖਾਏ, ਉਸੇ ਤਰ੍ਹਾਂ ਦਾ ਹਾਥੀ ਮੰਨਣ ਲੱਗ ਪਏ। ਜਦੋਂ 6 ਨੂੰ ਇਕੱਠਿਆਂ ਕੀਤਾ ਇੱਕ ਜਗ੍ਹਾ ਤੇ, ਫਿਰ ਉਹਨਾਂ ਨੇ ਵੇਖਿਆ ਵੀ ਹਾਥੀ ਦਾ ਤੇ ਰੰਗ ਰੂਪ ਹੀ ਸਾਰਾ ਹੋਰ ਹੈ। ਇਸੇ ਤਰ੍ਹਾਂ ਜਿਹੜੇ 6 ਸ਼ਾਸਤਰ ਹਨ, ਇਹ ਪਰਮੇਸ਼ਰ ਵਾਹਿਗੁਰੂ ਦੇ ਰੂਪ ਵੱਖੋ ਵੱਖਰੇ ਮੰਨਦੇ ਨੇ। ਕੋਈ ਕਿਸੇ ਰੂਪ ਦੇ ਵਿੱਚ ਬਿਆਨ ਕਰਦਾ, ਕੋਈ ਕਿਸੇ ਰੂਪ ਦੇ ਵਿੱਚ ਬਿਆਨ ਕਰਦਾ। ਭਗਤ ਨਾਮਦੇਵ ਜੀ ਕਹਿੰਦੇ 4 ਵੇਦ ਤੇ 18 ਪੁਰਾਣ, 6 ਜਿਹੜੇ ਸ਼ਾਸਤਰ ਹਨ। ਅਨੰਤਾ ਦਾ ਅਰਥ ਬੇਅੰਤ ਰੂਪ ਜਿਹੜਾ ਸੰਸਾਰ ਹੈ, ਇਹ ਵੱਖੋ ਵੱਖਰੇ ਪ੍ਰਕਾਰ ਦਾ ਬਿਆਨ ਕਰਦੇ ਹਨ।
ਗੀਤ ਕਬਿਤ ਨਾ ਗਾਵੋ ਗੋ।
ਇਸ ਲਈ ਫਿਰ ਵੇਦਾਂ ਨੂੰ ਪੜ੍ਹਨ ਦਾ ਕੀ ਫਾਇਦਾ ਹੋਵੇਗਾ? ਜਦੋਂ ਬੰਦੇ ਨੇ ਕਰਮ ਕਾਂਡੀ ਹੋ ਕੇ ਰਹਿ ਜਾਣਾ, ਪੁਰਾਣਾ ਨੂੰ ਪੜ੍ਹ ਕਰਕੇ ਮਨ ਵਿੱਚ ਟਿਕਾ ਨਾ ਆਉਣਾ, ਤੇ ਇਸ ਲਈ ਫਿਰ ਕੀ ਫਾਇਦਾ ਹੈ? ਸ਼ਾਸਤਰ ਜਿਹੜੇ 6 ਤਰ੍ਹਾਂ ਦਾ ਬਿਆਨ ਕਰੀ ਜਾਂਦੇ ਪਰਮਾਤਮਾ ਨੂੰ, ਪਰਮਾਤਮਾ ਤੇ ਇੱਕ ਹੈ, ਤੇ ਕੀ ਫਾਇਦਾ ਹੋਇਆ ਪੜ੍ਹਨ ਦਾ? ਪੜ੍ਹਨੇ ਚਾਹੀਦੇ ਨੇ ਵੇਦ ਪੁਰਾਣ ਸ਼ਾਸਤਰ ਆਪਣੀ ਨੌਲੇਜ ਵਾਸਤੇ, ਵੀ ਕੀ ਇਹਨਾਂ ਅੰਦਰ ਸਿਧਾਂਤ ਲਿਖਿਆ ਗਿਆ। ਤੇ ਪਰੰਤੂ ਜਿਹੜਾ ਪੜ੍ਹ ਕਰਕੇ ਇਹਨਾਂ ਦੇ ਮਗਰ ਤੁਰੇਗਾ, ਫਿਰ ਕਰਮ ਕਾਂਡੀ ਹੋਣ ਤੋਂ ਬਿਨਾਂ ਕੱਖ ਨਹੀਂ ਪੱਲੇ ਪਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀ ਪਾਵਨ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਗੀਤ ਕਬਿਤ ਨਾ ਗਾਵੋਗੋ। ਫਿਰ ਕਹਿਣ ਲੱਗੇ ਜੀ ਤੁਸੀਂ ਜਿਹੜੇ ਗੀਤ ਬਿਸ਼ਨ ਪਦੇ ਉਹ ਗਾਇਆ ਕਰੋ। ਨਾਮਦੇਵ ਜੀ ਨੂੰ ਕਹਿੰਦੇ, ਨਾਮਦੇਵ ਜੀ ਕਹਿੰਦੇ ਬਿਸ਼ਨ ਪਦੇ ਗਾਉਣ ਦੀ ਵੀ ਲੋੜ ਨਹੀਂ ਹੈ। ਕਬਿਤ ਦਾ ਅਰਥ ਕਵਿਤਾ ਬਣਾਇਆ ਕਰੋ, ਕਵਿਤਾ ਦੇ ਵਿੱਚ ਗਾਇਆ ਕਰੋ ਪਰਮਾਤਮਾ ਨੂੰ। ਤੇ ਨਾਮਦੇਵ ਜੀ ਕਹਿੰਦੇ ਜਿਹੜਾ ਇਸ ਤਰ੍ਹਾਂ ਦੇ ਨਾਲ ਇਹ ਕਬਿਤ ਹੈ, ਕਵਿਤਾ ਬਣਾ ਕਰਕੇ ਗਾਉਣੀ, ਛੰਦਾਬੰਦੀ ਦੀ ਨਿਜਮਾਵਲੀ ਨਾਲ, ਰੂਪ ਦੀਪ ਪਿੰਗਲ ਦੇ ਅਨੁਸਾਰ ਇਹ ਵੀ ਨਹੀਂ ਗਾਉਣੀ ਕਰਾਂਗਾ। ਨਾ ਭਾਈ ਮੈਨੂੰ ਕੋਈ ਕਵਿਤਾ ਗਾਉਣ ਦੀ ਲੋੜ ਹੈ, ਨਾ ਕੋਈ ਗੀਤ ਬਿਸ਼ਨ ਪਦੇ ਗਾਉਣ ਦੀ ਲੋੜ, ਨਾ ਸ਼ਾਸਤਰ, ਨਾ ਪੁਰਾਣ ਤੇ ਨਾ ਵੇਦ, ਇਹਨਾਂ ਨੂੰ ਪੜ੍ਹਨ ਦੀ ਕੋਈ ਲੋੜ ਨਹੀਂ ਰਹਿ ਗਈ ਹੈ।
ਅਖੰਡ ਮੰਡਲ ਨਿਰੰਕਾਰ ਮਹਿ।
ਜਿਹੜਾ ਅਖੰਡ ਇੱਕ ਰਸ ਹੈ ਜਿਹਦੇ ਟੁਕੜੇ ਨਹੀਂ ਕੀਤੇ ਜਾ ਸਕਦੇ, ਉਹ ਕੌਣ ਹੈ? ਪਰਮਾਤਮਾ ਹੈ। ਮੰਡਲ ਦਾ ਅਰਥ ਸਮੂਹ ਜੀਵਾਂ ਦੇ ਵਿੱਚ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਪਰਮਾਤਮਾ ਵਿਆਪਕ ਹੈ। ਜਿਸ ਵਾਹਿਗੁਰੂ ਦੀ ਜੋਤ ਤਮਾਮ ਜੀਵਾਂ ਦੇ ਅੰਦਰ ਵਿਆਪਕ ਹੈ, ਜਿਸ ਜੋਤ ਨੂੰ ਕੋਈ ਅਖੰਡ ਕੱਟ ਨਹੀਂ ਸਕਦਾ।
ਅਨਹਦ ਬੇਨ ਬਜਾਵੋ ਗੋ,
ਮੈਂ ਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ, ਉਹਦਾ ਆਨੰਦ ਮਾਨਣ ਦੇ ਵਾਸਤੇ ਅਨਹਦ ਹੱਦ ਤੋਂ ਰਹਿਤ ਸੱਚੇ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਬੀਨ ਹੈ, ਨਾਮ ਦੀ ਬੀਨਾ ਹੀ ਵਜਾਉਣੀ ਕਰਦਾ ਹਾਂ। ਤੇ ਜਿਸ ਪ੍ਰਕਾਰ ਬੀਨ ਵਜਾਉਣ ਦੇ ਨਾਲ ਸੱਪ ਆਟੋਮੈਟਿਕ ਬਾਹਰ ਆ ਜਾਂਦਾ ਖੱਡ ਵਿੱਚੋਂ, ਇਸੇ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਨੂੰ ਹਿਰਦੇ ਵਿੱਚੋਂ ਜੇ ਸਖਿਆਤ ਕਰਨਾ, ਇੱਕ ਪਰਮਾਤਮਾ ਦੇ ਨਾਮ ਦੀ ਬੀਨਾ ਵਜਾਉਣ ਦੀ ਲੋੜ ਹੈ। ਜਪੀ ਚੱਲ ਪਰਮਾਤਮਾ ਦਾ ਨਾਮ, ਸਿਮਰਨ ਕਰੀ ਚੱਲ, ਇੱਕ ਦਿਨ ਜ਼ਰੂਰ ਤੇਰੇ ਅੰਦਰੋਂ ਸਰੂਪ ਜਿਹੜਾ ਪ੍ਰਗਟ ਹੋਵੇਗਾ। ਹੱਦ ਤੋਂ ਰਹਿਤ ਇੱਕ ਰਸ ਜਿਹੜੀ ਆਪਣੀ ਬਿਰਤੀ ਇਕਾਗਰ ਕਰਕੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੀ ਬੀਨਾ ਹੀ ਜਿਹੜੀ ਹੈ ਵਜਾਉਣੀ ਕਰਦਾ ਹਾਂ।
ਰਾਗੀ ਰਾਮ ਹੈ ਗਾਵੋ ਗੋ,
ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਐ ਪੁਰਖਾ, ਹਿਰਦੇ ਦੇ ਅੰਦਰ ਪਰਮਾਤਮਾ ਨੇ ਵੈਰਾਗ ਪੈਦਾ ਕਰ ਦਿੱਤਾ ਹੈ। ਅਸਲੀ ਵੈਰਾਗੀ ਕੌਣ ਹੁੰਦਾ? ਜਿਹੜਾ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਸਾਰੇ ਪਦਾਰਥਾਂ ਨੂੰ ਇੱਕ ਕਾਂ ਦੀ ਬਿਸ਼ਟਾ ਦੇ ਸਮਾਨ ਨਿਕੰਮੇ ਜਾਣ ਕੇ ਤਿਆਗ ਦੇਵੇ, ਉਹਨੂੰ ਤਰ ਤੀਬਰ ਤਰ ਤਮ ਵੈਰਾਗੀ ਕਹਿੰਦੇ ਨੇ। ਸਭ ਤੋਂ ਸਿਰੇ ਦਾ ਵੈਰਾਗ ਇਹ ਮੰਨਿਆ ਗਿਆ ਹੈ। ਐਸਾ ਜਿਹੜਾ ਵੈਰਾਗ ਪਰਮਾਤਮਾ ਨੇ ਹਿਰਦੇ ਵਿੱਚ ਦੇ ਦਿੱਤਾ, ਹੁਣ ਤਾਂ ਪਰਮਾਤਮਾ ਵਾਹਿਗੁਰੂ ਦੇ ਗੁਣ ਹੀ ਗਾਉਂਦਾ ਹਾਂ, ਇਹ ਗੁਣ ਹੀ ਗਾਉਂਦਾ ਰਹਾਂਗਾ।
ਸ਼ਬਦ ਅਤੀਤ ਅਨਾਹਦ ਰਾਤਾ,
ਜਿਹੜਾ ਸ਼ਬਦ ਉਹ ਬ੍ਰਹਮ ਸਰੂਪ ਪਰਮਾਤਮਾ ਹੈ, ਤੇ ਅਤੀਤ ਕਹੀਏ ਤਮਾਮ ਜੀਵਾਂ ਤੋਂ ਅਤੀਤ ਨਿਰਲੇਪ ਵੀ ਹੈ, ਜਾਂ ਅਤੀਤ ਨਾਮ ਦੁੱਖਾਂ ਤੋਂ ਰਹਿਤ ਜਿਹੜਾ ਬ੍ਰਹਮ ਸਰੂਪ ਪਰਮਾਤਮਾ, ਉਸ ਦੇ ਅੰਦਰ ਅਨਾਹਦ ਹੱਦ ਤੋਂ ਰਹਿਤ ਆਪਣੀ ਜਿਹੜੀ ਸਮਾਨ ਐਸੀ ਬਿਰਤੀ ਹੈ ਇਕਾਗਰ ਕਰਕੇ, ਉਹਦੇ ਵਿੱਚ ਹੀ ਰਾਤਾਂ ਮੈਂ ਰੰਗਿਆ ਗਿਆ ਹਾਂ।
ਆਕੁਲ ਕਾ ਘਰ ਜਾਓ ਗੋ,
ਇਹ ਸਾਰਾ ਕੁਝ ਨਾਮਦੇਵ ਜੀ ਕਹਿੰਦੇ ਮੈਂ ਕਿਉਂ ਕਰਦਾ ਪਿਆ ਹਾਂ, ਕਿਉਂ ਸਮਾਧੀਆਂ ਲਾ ਕੇ ਪਰਮਾਤਮਾ ਦੇ ਨਾਮ ਨੂੰ ਜਪਦਾ, ਪੁਨਾ ਪੁਨਾ ਕਿਉਂ ਅਭਿਆਸ ਕਰਦਾ। ਆਕੁਲ ਦਾ ਅਰਥ ਜਿਹੜਾ ਕੁਲਾਂ ਤੋਂ ਰਹਿਤ ਹੈ, ਜਿਸ ਦੀ ਕੋਈ ਕੁਲ ਨਹੀਂ ਹੈ ਪਰਮਾਤਮਾ ਦੀ, ਉਸ ਵਾਹਿਗੁਰੂ ਦੇ ਘਰ ਸਰੂਪ ਦੇ ਅੰਦਰ ਚਲਿਆ ਜਾਵਾਂ, ਭਾਵ ਉਹਦੇ ਸਰੂਪ ਦੇ ਵਿੱਚ ਮੇਰੀ ਅਭੇਦਤਾ ਹੋ ਜਾਵੇ, ਇਸ ਕਰਕੇ ਮੈਂ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਰੰਗਿਆ ਗਿਆ ਹਾਂ। ਵਿਸਰਾਮ ਦੇ ਕੇ ਭਗਤ ਨਾਮਦੇਵ ਸਾਹਿਬ ਜੀ ਉਚਾਰਨ ਕਰਦੇ ਹਨ,
ਕਿਹੜਾ ਪਿੰਗੁਲਾ ਔਰ ਸੁਖ ਮਨਾ।
ਫਿਰ ਕਰਮ ਕਾਂਡੀ ਮਨੁੱਖ ਨੇ ਕਿਹਾ ਵੀ ਤੁਸੀਂ ਯੋਗ ਸਾਧਨਾ ਕਰਿਆ ਕਰੋ। ਯੋਗ ਸਾਧਨਾ ਦੇ ਵਿੱਚ ਕੀ ਕਰਦੇ ਨੇ, ਜਿਹੜੀ ਇੜਾ ਤੇ ਪਿੰਗਲਾ ਸਾਡੀਆਂ ਨਾਸਕਾਂ ਨੇ, ਜਿਹੜੀ ਸਾਡੀ ਖੱਬੀ ਨਾਸਕਾ ਹੈ ਇਹ ਸਾਧ ਸੰਗਤ ਜੀ ਇੜਾ ਹੈ, ਇਹ ਯੋਗੀ ਲੋਕ ਚੰਦਰਮਾ ਦੀ ਸੁਰ ਮੰਨਦੇ ਨੇ। ਜਦੋਂ ਕੋਈ ਯੋਗੀ ਧਿਆਨ ਲਾ ਕੇ ਬੈਠਦਾ, ਸਾਧਨਾ ਕਰਦਾ, ਸਰੀਰ ਦੇ ਵਿੱਚ ਬਹੁਤੀ ਗਰਮੀ ਪੈ ਜਾਵੇ, ਫਿਰ ਉਹ ਸੱਜੀ ਆਪਣੀ ਨਾਸਕਾ ਬੰਦ ਕਰ ਲੈਂਦਾ ਅੰਗੂਠੇ ਨਾਲ, ਤੇ ਖੱਬੀ ਦੇ ਦੁਆਰਾ ਅੰਦਰ ਨੂੰ ਸਵਾਸ ਖਿੱਚਦਾ ਹੈ, ਤੇ ਅੰਦਰ ਜਾ ਕੇ ਉਹਦੀ ਗਰਮੀ ਖਤਮ ਹੋ ਜਾਂਦੀ, ਠੰਡ ਵਰਤ ਜਾਂਦੀ ਹੈ। ਤੇ ਜਿਹੜੀ ਸਾਧ ਸੰਗਤ ਸਾਡੀ ਸੱਜੀ ਹੈ ਤੇ ਇਹਨੂੰ ਪਿੰਗਲਾ ਕਹਿੰਦੇ ਨੇ, ਇਹ ਸੂਰਜ ਦੀ ਸੁਰ ਹੈ ਸਾਡੀ ਨੱਕ ਦੀ। ਜਦੋਂ ਕਿਸੇ ਯੋਗੀ ਦੇ ਅੰਦਰ ਬਹੁਤੀ ਠੰਡ ਪੈ ਜਾਵੇ, ਸਰੀਰ ਵਿੱਚ ਉਹ ਖੱਬੀ ਨਾਸਕਾ ਚੰਦਰਮਾ ਦੀ ਬੰਦ ਕਰਕੇ ਸੱਜੀ ਦੇ ਨਾਲ ਉਹ ਸਵਾਸ ਖਿੱਚਦਾ ਤੇ ਅੰਦਰ ਗਰਮੈਸ਼ ਹੋ ਜਾਂਦੀ ਹੈ। ਤੇ ਇਸ ਪ੍ਰਕਾਰ ਦੇ ਨਾਲ ਤੇ ਅੱਗੇ ਨਾਮਦੇਵ ਜੀ ਕਹਿੰਦੇ ਇੜਾ ਪਿੰਗਲਾ ਔਰ ਸੁਖਮਨਾ, ਤੇ ਸੁਖਮਨਾ ਕਹਿੰਦੇ ਜਿੱਥੇ ਜਾ ਕਰਕੇ ਦੋਹਾਂ ਦਾ ਮਿਲਾਪ ਹੁੰਦਾ ਤ੍ਰਿਕੁਟੀ ਬਣਦੀ ਹੈ, ਤੇ ਉੱਥੇ ਸਵਾਸਾਂ ਨੂੰ ਟਿਕਾਉਂਦੇ ਨੇ ਯੋਗੀ, ਜਾ ਕੇ ਤ੍ਰਿਕੁਟੀ ਵਿੱਚ ਧਿਆਨ ਰੱਖਦੇ ਨੇ, ਕੋਈ ਅੰਗੁਸ਼ਟ ਪ੍ਰਮਾਣ ਮੰਨਦੇ ਨੇ, ਪਰਮਾਤਮਾ ਨੂੰ ਅੰਗੂਠੇ ਵਰਗਾ ਸਮਝ ਕੇ ਧਿਆਨ ਰੱਖਦੇ ਨੇ। ਤੇ ਇਹ ਜਿੰਨਾ ਵੀ ਕੁਝ ਹੈ ਇੜਾ ਪਿੰਗਲਾ ਔਰ ਸੁਖਮਨਾ, ਨਾਮਦੇਵ ਸਾਹਿਬ ਜੀ ਕਹਿੰਦੇ ਮੈਨੂੰ ਇੜਾ ਜਿਹੜੀ ਹੈ ਤੇ ਪਿੰਗਲਾ ਹੈ, ਇਹ ਆਪਣੀਆਂ ਨਾਸਕਾਂ ਜਿਹੜੀਆਂ ਸੁਰਾਂ ਨੇ ਇਹਨਾਂ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਹੈ। ਨਾਮ ਜਪਦਿਆਂ ਹੋਇਆਂ ਸੋਤੇ ਸਿੱਧ ਪਰਮਾਤਮਾ ਦਾ ਨਾਮ ਜਪਣਾ ਸਾਨੂੰ ਹੱਠ ਯੋਗ ਨਹੀਂ ਦਿੱਤਾ, ਗੁਰੂ ਸਾਹਿਬ ਨੇ ਸਾਨੂੰ ਸਹਿਜ ਯੋਗ ਦਿੱਤਾ ਹੈ। ਸਹਿਜ ਯੋਗ ਦੇ ਅੰਦਰ ਜਿੰਨਾ ਸਿਮਰਨ ਹੁੰਦਾ ਪਿਆਰ ਵਿੱਚ ਭਿੱਜ ਕੇ ਕਰੋ, ਜਿੰਨੀ ਬਾਣੀ ਪੜ੍ਹੀ ਜਾਂਦੀ ਪਿਆਰ ਵਿੱਚ ਭਿੱਜ ਕੇ ਕਰੋ। ਹੱਠ ਨਹੀਂ ਕਰਨਾ ਗੁਰਸਿੱਖ ਨੇ, ਹੱਠ ਦੇ ਨਾਲ ਕੀ ਮਿਲੇਗਾ? ਕੁਝ ਵੀ ਨਹੀਂ, ਸਰੀਰ ਰੋਗੀ ਹੋ ਜਾਵੇਗਾ। ਜਿੰਨੇ ਸਰੀਰ ਚੱਲਦੇ ਨੇ ਉਹਨਾਂ ਚਿਰ ਬੈਠ ਕੇ ਬੰਦਗੀ ਕਰੋ, ਸਿਮਰਨ ਕਰੋ। ਨਹੀਂ ਬੈਠਿਆ ਜਾਂਦਾ, ਤੁਰ ਫਿਰ ਕੇ ਬਾਣੀ ਪੜ੍ਹੋ, ਇਕੱਠ ਕਰਕੇ ਬਾਣੀ। ਜੇ ਗੁੱਟ ਕੇ ਤੋਂ ਪੜ੍ਹਨੀ ਤੇ ਬੈਠ ਕਰਕੇ ਪੜ੍ਹ ਲਓ, ਤੁਰ ਫਿਰ ਕੇ ਨਾ ਪੜ੍ਹੀਏ ਬਾਣੀ। ਤੇ ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜੀ ਪਾਵਨ ਗੁਰਬਾਣੀ ਹੈ, ਪਰਮਾਤਮਾ ਦਾ ਨਾਮ ਹੈ, ਇਹ ਜਪਦਿਆਂ ਇੜਾ ਪਿੰਗਲਾ ਦੀ ਲੋੜ ਨਹੀਂ ਪੈਂਦੀ ਹੈ। ਇੜਾ ਪਿੰਗਲਾ ਔਰ ਸੁਖਮਨਾ, ਜਿਹੜੀਆਂ ਦੋ ਸਾਡੀਆਂ ਨਾਸਕਾ ਇੜਾ ਤੇ ਪਿੰਗਲਾ ਚੰਦਰਮਾ ਤੇ ਸੂਰਜ ਦੀਆਂ ਨੇ, ਸੁਖਮਨਾ ਜਿਹੜੀ ਸਾਡੀ ਤਰਕੁੱਟੀ ਹੈ,
ਪਾਉਣਾ ਬੰਦ ਰਹਾਓਗੋ।
ਫਿਰ ਜੋਗੀ ਲੋਕ ਕੀ ਕਰਦੇ ਨੇ, ਆਪਣਾ ਜਿਹੜਾ ਮੂਲ ਦੁਆਰਾ ਹੈ ਤੇ ਇਹਨੂੰ ਅੱਡੀ ਨਾਲ ਬੰਦ ਕਰ ਲੈਂਦੇ ਨੇ, ਪੈਰ ਦੀ ਅੱਡੀ ਲਾ ਕਰਕੇ, ਕਿਉਂਕਿ ਅੰਦਰੋਂ ਫਿਰ ਬਲ ਦੇ ਨਾਲ ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵੱਲ ਨੂੰ ਉਹਨਾਂ ਨੇ ਚਾੜਨਾ ਹੁੰਦਾ, ਤੇ ਇਹਨੂੰ ਜਲੰਧਰ ਬੰਦ ਕਹਿੰਦੇ ਨੇ। ਤੇ ਐਸਾ ਜਿਹੜਾ ਹੈ ਪਾਉਣ ਦਾ ਬੰਦ ਹੈ, ਨਾਮਦੇਵ ਸਾਹਿਬ ਜੀ ਕਹਿੰਦੇ ਇਹਦੀ ਵੀ ਮੈਨੂੰ ਕੋਈ ਲੋੜ ਨਹੀਂ ਹੈ, ਤੂੰ ਕਰਮ ਕਾਂਡੀ ਹੈ, ਜੋ ਮਰਜ਼ੀ ਕਰਦਾ ਫਿਰ, ਜੋ ਮਰਜ਼ੀ ਯੋਗ ਸਾਧਨਾ ਕਰ ਲੈ। ਨਾਮ ਜਪਣ ਵਾਲਾ ਇਹਨਾਂ ਚੀਜ਼ਾਂ ਤੋਂ ਉੱਚਾ ਚਲਿਆ ਜਾਂਦਾ। ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਜਦੋਂ ਕਿਸੇ ਨੂੰ ਹੋ ਜਾਂਦੀ, ਗਿਆਨ ਦੀ ਪ੍ਰਾਪਤੀ ਹੈ, ਇਹ ਚੀਜ਼ਾਂ ਨੀਵੀਆਂ ਰਹਿ ਜਾਂਦੀਆਂ ਨੇ। ਇਸ ਲਈ ਸਿਮਰਨ ਕਰਨ ਵਾਲੇ ਕੋਲ ਵੱਡੇ ਵੱਡੇ ਯੋਗੀ ਆ ਕੇ ਕਿਉਂ ਲੋਕ ਸੇਧ ਲੈਂਦੇ ਨੇ? ਯੋਗੀਆਂ ਨੇ ਕਿੱਡੀਆਂ ਕਿੱਡੀਆਂ ਕਰਾਮਾਤਾਂ ਹਾਸਲ ਕੀਤੀਆਂ, ਕਿੰਨਾ ਕੁਝ ਹਾਸਲ ਕਰੀ ਬੈਠੇ, ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਕਿਉਂ ਝੁਕਣਾ ਕੀਤੇ? ਗੁਰੂ ਨਾਨਕ ਪਰਮੇਸ਼ਰ ਰੂਪ ਨੇ ਆਤਮਾ ਦੇ ਤਲੇ ਤੇ ਖੜੇ ਸਨ। ਜੋਗੀ ਲੋਕ ਆਪਣੇ ਮਨ ਦੇ ਤਲੇ ਤੱਕ ਹੀ ਰਹਿੰਦੇ ਨੇ, ਇਹ ਆਤਮਾ ਦੇ ਤਲੇ ਤੱਕ ਨਹੀਂ ਜਾਂਦੇ। ਸਿਮਰਨ ਕਰਨ ਵਾਲਾ ਆਤਮਕ ਮੰਡਲ ਵਿੱਚ ਚਲਿਆ ਜਾਂਦਾ, ਉਹਦੇ ਲਈ ਇਹ ਚੀਜ਼ਾਂ ਕੋਈ ਬਹੁਤਾ ਮਹਿਣਾ ਨਹੀਂ ਰੱਖਦੀਆਂ ਹਨ। ਨਾਮਦੇਵ ਸਾਹਿਬ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਨਾ ਤਾਂ ਕੋਈ ਐਸਾ ਜਲੰਧਰ ਬੰਦ ਜਿਹੜਾ ਹੈ ਉਹ ਪਾਉਣ ਨੂੰ ਰੋਕਣ ਵਾਸਤੇ ਉਹ ਕਰਨਾ ਕਰਾਂਗਾ, ਇਹ ਸਾਰਿਆਂ ਵੱਲੋਂ ਰਹਾਓ ਦਾ ਅਰਥ ਅਸੀਂ ਰਹਿ ਗਏ ਹਾਂ, ਸਾਨੂੰ ਕੋਈ ਵੀ ਲੋੜ ਨਹੀਂ ਹੈ।
ਚੰਦ ਸੂਰਜ ਦੋਏ ਸਮ ਕਰ ਰੱਖੋ।
ਇਸ ਜੋਗੀ ਨੇ ਕਿਹਾ ਸੀ ਵੀ ਚੰਦਰਮਾ ਤੇ ਸੂਰਜ ਦੀਆਂ ਜਿਹੜੀਆਂ ਦੋਵੇਂ ਸੂਰਾਂ ਨੇ ਉਹਨਾਂ ਦਾ ਹਿਸਾਬ ਬਰਾਬਰ ਰੱਖਣਾ ਪੈਂਦਾ ਹੈ। ਜੇ ਗਰਮੀ ਅੰਦਰ ਪੈ ਜਾਵੇ ਤਾਂ ਚੰਦਰਮਾ ਵਾਲੀ ਸੁਰ ਵਰਤੋਂ ਖੱਬੀ ਜਿਹੜੀ ਹੈ, ਜੇ ਸਰਦੀ ਪੈ ਜਾਵੇ ਤੇ ਸੱਜੀ ਸੂਰਜ ਵਾਲੀ ਵਰਤਣੀ ਚਾਹੀਦੀ ਹੈ। ਨਾਮਦੇਵ ਸਾਹਿਬ ਜੀ ਕਹਿੰਦੇ ਚੰਦ ਸੂਰਜ ਚੰਦਰਮਾ ਤੇ ਸੂਰਜ ਦੀਆਂ ਦੋਵੇਂ ਜਿਹੜੀਆਂ ਸੁਰਾਂ ਨੇ ਸਾਡੀਆਂ, ਇੜਾ ਤੇ ਪਿੰਗਲਾ, ਦੋਏ ਸਮ ਕਰ ਰੱਖੋ। ਮੈਂ ਤੇ ਦੋਹਾਂ ਨੂੰ ਸਮਾਨ ਕਰਕੇ ਰੱਖਿਆ ਹੋਇਆ, ਮੇਰੇ ਤੇ ਅਸਰ ਨਹੀਂ ਪੈਂਦਾ, ਨਾ ਸਰੀਰ ਵਿੱਚ ਗਰਮੀ ਪੈਂਦੀ ਹੈ ਨਾ ਸਰਦੀ ਪੈਂਦੀ ਹੈ। ਨਾਮ ਦਾ ਪ੍ਰਤਾਪ ਹੀ ਇੰਨਾ ਹੈ ਭਾਈ, ਤੱਤੀਆਂ ਤਵੀਆਂ ਤੇ ਚੌਂਕੜੇ ਲਾ ਕੇ ਬੈਠੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸਰੀਰ ਦੇ ਅੰਦਰ ਗਰਮੀ ਨੇ ਜ਼ੋਰ ਨਹੀਂ ਪਾਇਆ। ਨਿੱਕੀਆਂ ਜਿੰਦਾਂ ਪੋਹ ਮਾਘ ਦੇ ਮਹੀਨੇ ਕੰਧਾਂ ਦੇ ਵਿੱਚ ਖੜ ਗਈਆਂ, ਜਾ ਕਰਕੇ ਸਾਧ ਸੰਗਤ ਸਰਦੀ ਉੱਥੇ ਦੁੱਖ ਨਹੀਂ ਦੇ ਸਕੀ ਹੈ। ਜਿਨ੍ਹਾਂ ਦਾ ਧਿਆਨ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ, ਚੰਦਰਮਾ ਸੂਰਜ ਦੀਆਂ ਜਿਹੜੀਆਂ ਇੜਾ ਪਿੰਗਲਾ ਸੁਰਾਂ ਤੋਂ ਉੱਚੇ ਚਲੇ ਜਾਂਦੇ ਨੇ, ਦੋਹਾਂ ਨੂੰ ਸਮਾਨ ਕਰਕੇ ਰਾਖੋ ਰੱਖਦੇ ਹਨ।
ਬ੍ਰਹਮ ਜੋਤ ਮਿਲ ਜਾਓਗੋ।
ਨਾਮਦੇਵ ਸਾਹਿਬ ਜੀ ਕਹਿੰਦੇ ਅਸੀਂ ਤੇ ਭਾਈ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਦੀ ਜੋਤ ਜਿਹੜੀ ਹੈ ਉਹਦੇ ਵਿੱਚ ਹੀ ਜਾ ਕਰਕੇ ਮਿਲ ਜਾਵਾਂਗੇ, ਕਿਉਂਕਿ ਉਸ ਪਰਮਾਤਮਾ ਦਾ ਚਿੰਤਨ ਕਰਦੇ ਹਾਂ। ਤੇ ਜੇ ਚਿੰਤਨ ਕਰਾਂਗੇ ਕਿਵੇਂ ਨਾ ਸਮਾਵਾਂਗੇ ਪਰਮਾਤਮਾ ਦੇ ਵਿੱਚ।
ਤੀਰਥ ਦੇਖ ਨਾ ਜਲ ਮਹਿ ਪੈਸੋ।
ਤੇ ਫਿਰ ਨਾਮਦੇਵ ਜੀ ਨੂੰ ਕਹਿਣ ਲੱਗਿਆ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਿਆ ਕਰੋ। ਨਾਮਦੇਵ ਸਾਹਿਬ ਕਹਿੰਦੇ ਤੀਰਥ ਦੇਖ, ਤੇ ਤੀਰਥਾਂ ਦਾ ਜਿਹੜਾ ਮਹਾਤਮ ਹੈ ਉਹਨੂੰ ਵੇਖ ਕਰਕੇ ਨਾ ਜਲ ਮਹਿ ਪੈਸੋ, ਮੇਰਾ ਜਿਹੜਾ ਮਨ ਹੈ ਉਹ ਜਲ ਪਾਣੀ ਵਿੱਚ ਨਾ ਪੈਸੋ ਨਹੀਂ ਪੈਣ ਵਾਸਤੇ ਕਰਦਾ, ਕਿਉਂਕਿ ਹਿਰਦਾ ਪਵਿੱਤਰ ਹੋ ਚੁੱਕਿਆ ਨਾਮ ਜਪਣ ਵਾਲੇ ਦਾ। ਤੇ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ, ਤੇ ਸਾਧ ਸੰਗਤ ਨਾਮ ਜਪਣ ਵਾਲੇ ਨੂੰ ਤੇ ਸਾਰੇ ਤੀਰਥਾਂ ਦਾ ਮਹਾਤਮ ਨਾਮ ਦੇ ਵਿੱਚੋਂ ਹੀ ਮਿਲ ਜਾਂਦਾ ਹੈ। ਤੀਰਥਾਂ ਦਾ ਮਹਾਤਮ ਦੇਖ ਕਰਕੇ ਜਲ ਦੇ ਵਿੱਚ ਨਹੀਂ ਅਸੀਂ ਪੈਸੋ ਪੈਣਾ ਕਰਾਂਗੇ।
ਜੀ ਜੰਤ ਨਾ ਸਤਾਵੋ ਗੋ,
ਉਹਦਾ ਕਾਰਨ ਕੀ ਹੈ? ਜਿੰਨੇ ਜੀ ਜੰਤ ਵੱਡੇ ਛੋਟੇ ਪਾਣੀ ਵਿੱਚ ਨੇ ਉਹਨਾਂ ਨੂੰ ਨਾ ਸਤਾਵੋਗੋ ਦਾ ਅਰਥ ਅਸੀਂ ਸਤਾਉਣਾ ਨਹੀਂ ਚਾਹੁੰਦੇ, ਦੁਖੀ ਨਹੀਂ ਕਰਨਾ ਚਾਹੁੰਦੇ। ਪਾਣੀਆਂ ਵਿੱਚ ਮਛਲੀਆਂ ਰੱਖੀਆਂ ਉਹਨਾਂ ਨੂੰ ਦੁੱਖ ਦੇਵਾਂਗੇ, ਡੱਡੂ ਰਹਿੰਦੇ ਨੇ ਪਾਣੀਆਂ ਵਿੱਚ ਉਹ ਦੁੱਖ ਮੰਨਣਗੇ, ਕੱਛੂ ਕੁੰਮੇ ਪਾਣੀ ਵਿੱਚ ਨੇ ਤੇ ਉਹ ਦੁੱਖ ਮੰਨਣਗੇ। ਇਸ ਕਰਕੇ ਇਹਨਾਂ ਜੀ ਜੰਤ ਵੱਡੇ ਛੋਟੇ ਸੂਖਮ ਸਥੂਲ ਜੀਵਾਂ ਨੂੰ ਅਸੀਂ ਦੁਖੀ ਨਹੀਂ ਕਰਨਾ ਚਾਹੁੰਦੇ ਹਾਂ।
68 ਤੀਰਥ ਗੁਰੂ ਦਿਖਾਏ,
ਜਿਹੜੇ 8 ਤੇ 60 68 ਤੀਰਥ ਹਿੰਦੂ ਮਤ ਦੇ ਅਨੁਸਾਰ ਮੰਨੇ ਗਏ ਨੇ, ਇਹ ਸਾਨੂੰ ਸਾਡੇ ਗੁਰੂ ਪਰਮਾਤਮਾ ਵਾਹਿਗੁਰੂ ਜੀ ਨੇ ਹਿਰਦੇ ਵਿੱਚੋਂ ਹੀ ਪ੍ਰਗਟ ਕਰਕੇ ਸਾਰੇ ਦਿਖਾ ਦਿੱਤੇ ਹਨ।
ਘਟ ਹੀ ਭੀਤਰ ਨਾਓ ਗੋ,
ਹੁਣ ਜਿਹੜਾ ਆਪਣੇ ਘਟ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ, ਨਾਮ ਜਲ ਦੇ ਅੰਦਰ ਇਹੀ ਨਹਾਉਣਾ ਕਰਦੇ, ਇਹੀ ਸਾਡਾ ਇਸ਼ਨਾਨ ਹੋ ਰਿਹਾ।
ਪੰਜ ਸਹਾਈ ਜਨ ਕੀ ਸੋਭਾ,
ਜਿਹੜੇ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਕੋਈ ਨਗਰਾਂ ਦੇ ਪੰਚ ਸਰਪੰਚ ਇਲਾਕੇ ਦੇ ਮੁਖੀ ਚੌਧਰੀ ਬਣ ਜਾਂਦੇ ਨੇ ਤੇ ਫਿਰ ਉਹ ਜਨ ਲੋਕਾਂ ਦੀ ਸਹਾਈ ਸਹਾਇਤਾ ਕਰਦੇ ਨੇ, ਕਿਸੇ ਨੂੰ ਮਾਇਆ ਦੇ ਦਿੰਦੇ, ਕਿਸੇ ਦਾ ਕੋਈ ਕੰਮ ਕਰਵਾ ਦਿੰਦੇ ਨੇ ਤੇ ਕਾਹਦੇ ਲਈ ਕਰਦੇ? ਜਨ ਕੀ ਸੋਭਾ, ਵੀ ਸਾਡੀ ਸੋਭਾ ਹੋਵੇ। ਫਿਰ ਲੋਕ ਕਹਿੰਦੇ ਜੀ ਸਰਪੰਚ ਬੜਾ ਚੰਗਾ ਹੈ, ਪੰਚ ਇਲਾਕੇ ਦਾ ਚੌਧਰੀ ਬੜਾ ਚੰਗਾ ਹੈ, ਉਹ ਆਪਣੀ ਜਿਹੜੀ ਸੋਭਾ ਕਰਵਾਉਂਦੇ ਹਨ।
ਭਲੋ ਭਲੋ ਨਾ ਕਹਾਵੋ ਗੋ,
ਨਾਮਦੇਵ ਸਾਹਿਬ ਜੀ ਕਹਿੰਦੇ ਸਾਨੂੰ ਪੰਚ ਸ਼੍ਰੋਮਣੀ ਕਿਸੇ ਦਾ ਮੁਖੀ ਬਣਨ ਦੀ ਵੀ ਲੋੜ ਨਹੀਂ ਹੈ, ਭਲੋ ਭਲੋ ਨਾ ਕਹਾਵੋ ਗੋ, ਜੇ ਲੋਕ ਸਾਨੂੰ ਭਲਾ ਹੈ ਚੰਗਾ ਹੈ ਚੰਗਾ ਹੈ ਇਹ ਕਹਿਣਗੇ, ਇਹਦੇ ਨਾਲ ਤੇ ਬੰਦੇ ਦੇ ਪੁੰਨ ਸੜਦੇ ਨੇ। ਅਸੀਂ ਨਹੀਂ ਕਹਾਉਣਾ ਚਾਹੁੰਦੇ ਵੀ ਕੋਈ ਸਾਨੂੰ ਚੰਗਾ ਕਹਿਣਾ ਕਰੇ। ਨਾਮਦੇਵ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਲੋਕ ਸੋਭਾ ਦੇ ਵਾਸਤੇ ਬਹੁਤ ਕੁਝ ਕਰਦੇ ਨੇ, ਵੀ ਲੋਕ ਮੈਨੂੰ ਚੰਗਾ ਕਹਿਣ, ਇਹ ਪਰਮਾਤਮਾ ਦਾ ਨਾਮ ਜਪਣ ਕਰਕੇ ਇਹ ਸਾਰੀਆਂ ਇਸ਼ਾਵਾਂ ਵੀ ਮਰ ਗਈਆਂ, ਖਤਮ ਹੋ ਗਈਆਂ।
ਨਾਮਾ ਕਹੈ ਚਿਤ ਹਰ ਸਿਓ ਰਾਤਾ,
ਨਾਮਦੇਵ ਸਾਹਿਬ ਜੀ ਕਹਿੰਦੇ ਸਾਡਾ ਜਿਹੜਾ ਚਿੱਤ ਹੈ ਇਹ ਤਾਂ ਇੱਕ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਰਾਤਾ ਰੰਗਿਆ ਗਿਆ।
ਸੁਣ ਸਮਾਦ ਸਮਾਓ ਗੋ,
ਹੁਣ ਤਾਂ ਸੁਣ ਜਿਹੜਾ ਅਫੁਰਸ ਰੂਪ ਪਰਮਾਤਮਾ ਹੈ ਉਹਦੇ ਵਿੱਚ ਸਮਾਧੀ ਲਾ ਕਰਕੇ ਸਮਾਓਗੋ ਦਾ ਅਰਥ ਅਸੀਂ ਸਮਾ ਜਾਵਾਂਗੇ, ਜਦੋਂ ਚਾਹੀਏ ਸਮਾਧੀ ਲਾ ਕੇ ਪਰਮਾਤਮਾ ਵਿੱਚ ਲੀਨ ਹੋ ਜਾਈਏ। ਏਡੀ ਕਿਰਪਾ ਪਰਮਾਤਮਾ ਨੇ ਕਰ ਦਿੱਤੀ ਹੈ। ਤੂੰ ਕਰਮ ਕਾਂਡ ਦੀਆਂ ਗੱਲਾਂ ਕਰਦਾ ਫਿਰਦਾ, ਇਹ ਤੇ ਬੱਚਿਆਂ ਵਾਲੀਆਂ ਨੇ, ਤੇ ਜਦੋਂ ਸਿਮਰਨ ਕਰਨ ਵਾਲਾ ਅਭਿਆਸੀ ਸੱਜਣ ਉਹ ਜਿਵੇਂ ਕੋਈ ਡਿਗਰੀ ਹਾਸਲ ਕਰ ਲੈਂਦਾ, ਏਡੀ ਉੱਚੀ ਅਵਸਥਾ ਤੇ ਪਹੁੰਚ ਜਾਂਦਾ। ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਭਗਤ ਨਾਮ ਦੇਵ ਜੀ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਾਰਿਆਂ ਹੀ ਕਰਮ ਕਾਂਡਾਂ ਤੋਂ, ਵੇਦਾਂ ਪੁਰਾਣਾਂ ਸ਼ਾਸਤਰਾਂ ਤੋਂ, ਸੁਰਤੀਆਂ ਸਿਮਰਤੀਆਂ ਤੋਂ ਉੱਚਾ ਦਰਸਾਇਆ ਹੈ। ਜਿਨ੍ਹਾਂ ਗੁਰੂ ਪਿਆਰਿਆਂ ਨੂੰ ਵਾਹਿਗੁਰੂ ਦਾ ਨਾਮ ਮਿਲ ਜਾਂਦਾ, ਸਾਰਾ ਕੁਝ ਹੀ ਉਹਨਾਂ ਦੇ ਪੱਲੇ ਵਿੱਚ ਆ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਪਾਵਨ ਸ੍ਰੀ ਮੁਖ ਵਾਕ ਦੀ ਆਪਾਂ ਰਲ ਮਿਲ ਕੇ ਵਿਚਾਰ ਕੀਤੀ ਹੈ, ਭਗਤ ਨਾਮ ਦੇਵ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਵੀ ਚਾਰਿਆ ਹੈ, ਗੁਰਬਾਣੀ ਅਗਾਧ ਬੋਧ ਹੈ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ, ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਪੰਚ ਸਹਾਈ ਜਨ ਕੀ ਸੋਭਾ, ਭਲੋ ਭਲੋ ਨਾ ਕਹਾਵੋ ਗੋ, ਨਾਮਾ ਕਹੈ ਚਿਤ ਹਰ ਸਿਓ ਰਾਤਾ, ਸੁਨ ਸਮਾਦ ਸਮਾਓ ਗੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।